ਮਿਆ ਤੋ ਮਨ ਮਾਨਿਆ ਮਨ ਮਾਨੇ ਲੋਗ ਨਾ ਪਤੀਜੈ ਨਾ ਪਤੀਜੈ ਤੋ ਕਿਆ ਕੀਜੈ ਹਿਰਦੈ ਕਪਟ ਮੁਖ ਗਿਆਨੀ ਝੂਠੇ ਕਹਾ ਬਲੋਭ ਸਪਾਨੀ ਕਾਇਆ ਮਾਂ ਜਿਸ ਕੌਣ ਗੁਣਾ ਜੋ ਘੱਟ ਪੀਤਰ ਹੈ ਮਲਨਾ ਰਹਾ ਲੋਕੀ ਅੱਠ ਅੱਠ ਸੱਠ ਤੀਰਥ ਨਹਾਈ ਕੌਰਾਪਨ ਤਉ ਨ ਜਾਈ ਕਹਿ ਕਬੀਰ ਵਿਚਾਰੀ ਭਵ ਸਾਗਰ ਤਾਰ ਮੁਰਾਰੀ ਕਹਿ ਕਬੀਰ ਵਿਚਾਰੀ ਭਵ ਸਾਗਰ ਤਾਰ ਮੁਰਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦ ਸਚ ਯੁਗ ਆਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਇੱਕ ਅਦੁੱਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦ ਅਭੇਵ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮ ਦਾਸ ਗੁਰ ਬਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣ ਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰ ਰਾਏ ਅਕਾਲ ਮੂਰਤ ਹਰ ਕ੍ਰਿਸ਼ਨ ਧਿਆਇ ਅਜੂਨੀ ਤੇਗ ਬਹਾਦਰ ਰਾਏ ਸਹਿ ਭੰਗ ਗੁਰ ਦਸ਼ਮੇਸ਼ ਸਹਾਈ ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਭਗਵਾਨਾ ਗੁਰੂ ਗ੍ਰੰਥ ਕਲਯੁਗ ਭਇਓ ਸ੍ਰੀ ਗੁਰੂ ਰੂਪ ਮਹਾਨ ਦਸ ਪਾਤਸ਼ਾਹੀਆਂ ਰੂਪ ਇਹੋ ਗੁਰੂ ਗ੍ਰੰਥ ਜੀ ਜਾਨ ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਧਨ ਭਗਵਾਨਾ ਤੁਮਰੀ ਮਹਿਮਾ ਅਪਰੇ ਅਪਾਰਾ ਜਾਂ ਕਾ ਲਹਿਓ ਨ ਕਿਨਹੁ ਪਾਰਾ ਦੇਵ ਦੇਵ ਰਾਜਨ ਕੇ ਰਾਜਾ ਦੀਨ ਦਯਾਲ ਗਰੀਬ ਨਿਵਾਜ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੈ ਹੋ ਤੁਮ ਕਥਾ ਸੁਧਾਰੀ ਸੋ ਕਹੋ ਟਲ ਗੁਰ ਸੇਵੀਐ ਐਨ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਧਨਾਸਰੀ ਮਹੱਲਾ ਤੀਜਾ ਸਦਾ ਧਨ ਅੰਤਰ ਨਾਮ ਸੰਭਾਲੇ ਜੀ ਅਜੰਤ ਜਿਨਹਿ ਪ੍ਰਤ ਪਾਲੇ ਸਦਾ ਧੰਨ ਅੰਤਰ ਨਾਮ ਸਮਾਲੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਸੰਗਤ ਜੀਓ ਆਪ ਸਰਬੱਤ ਸੰਗਤਾਂ ਜੋ ਵੀ ਮਾਈ ਭਾਈ ਗੁਰੂ ਦਰਬਾਰ ਵਿੱਚ ਹਾਜ਼ਰ ਹੋ ਅਥਵਾ ਦੂਰ ਦੁਰਾਡੇ ਬੈਠੀਆਂ ਸੰਗਤਾਂ ਅੰਮ੍ਰਿਤ ਬਾਣੀ ਰੇਡੀਓ ਰਾਹੀਂ ਸਤਿਗੁਰਾਂ ਦੀ ਪਾਵਨ ਅੰਮ੍ਰਿਤਮਈ ਬਾਣੀ ਦਾ ਸਿਧਾਂਤ ਗੁਰਬਾਣੀ ਦਾ ਲਾਹਾ ਦੂਰ ਬੈਠੇ ਵੀ ਉਸੇ ਤਰ੍ਹਾਂ ਪ੍ਰਾਪਤ ਕਰ ਰਹੇ ਹੋ। ਸਾਰੀਆਂ ਸੰਗਤਾਂ ਜੋ ਵੀ ਇਸ ਸਮੇਂ ਸਤਿਗੁਰੂ ਦੀ ਪਾਵਨ ਬਾਣੀ ਦਾ ਅਰਥ ਰੂਪ ਵਿੱਚ ਲਾਹਾ ਲੈਣ ਵਾਸਤੇ ਮਨ ਵਿੱਚ ਸ਼ਰਧਾ ਵਿਸ਼ਵਾਸ ਹੈ ਤੋ ਆਓ ਮਨ ਬਿਰਤੀਆਂ ਇਕਾਗਰ ਕਰਕੇ ਲਾਹਾ ਪ੍ਰਾਪਤ ਕਰੀਏ। ਅੰਮ੍ਰਿਤ ਵੇਲੇ ਤੋਂ ਹੀ ਸਤਿਗੁਰਾਂ ਦੀ ਪਾਵਨ ਬਾਣੀ ਦਾ ਜੋ ਪ੍ਰਵਾਹ ਚੱਲ ਰਿਹਾ ਹੈ ਉਹ ਪ੍ਰਵਾਹ ਨਿਤਨੇਮ ਦੇ ਰੂਪ ਵਿੱਚ ਗੁਰਬਾਣੀ ਦੇ ਅੰਮ੍ਰਿਤ ਵੇਲੇ ਜਾਪ ਗੁਰਮੰਤਰ ਦਾ ਵਿਹਾਸ ਪੰਜੇ ਬਾਣੀਆਂ ਸੁਖਣੀ ਸਾਹਿਬ ਜੀ ਦੇ ਜਾਪ ਉਸ ਤੋਂ ਉਪਰੰਤ ਸਜਰੀ ਵਾਰ ਦਾ ਕੀਰਤਨ ਪਰਮੇਸ਼ਰ ਦਾ ਚਿੰਤਨ ਭਾਵੇਂ ਗੁਰਬਾਣੀ ਦੇ ਪਾਠ ਦੁਆਰਾ ਕੀਤਾ ਜਾਏ ਬਸ ਉਹਦੇ ਵਿੱਚ ਥੋੜਾ ਜਿਹਾ ਇੰਨਾ ਕੁ ਜ਼ਰੂਰ ਅੰਤਰ ਹੈ ਕਿ ਪਾਠਕ ਨੇ ਪਾਠ ਕਰਨ ਵਾਲੇ ਨੇ ਜੋ ਕੁਝ ਸ਼ਬਦ ਦਾ ਸਿਧਾਂਤ ਹੈ ਉਹਦੇ ਅਰਥਾਂ ਵਿੱਚ ਸੁਰਤ ਨੂੰ ਟਿਕਾ ਕੇ ਰੱਖਣਾ ਇਹਦੇ ਨਾਲ ਲਾਹਾ ਪ੍ਰਾਪਤ ਹੁੰਦਾ ਹੈ। ਪਾਠ ਕਰਦਿਆਂ ਕਰਦਿਆਂ ਉਸ ਤੁਕ ਦੇ ਉਸ ਅੱਖਰ ਦੇ ਸਿਧਾਂਤ ਨੂੰ ਸਮਝਣਾ ਹੈ ਕਿ ਸਤਿਗੁਰੂ ਕੀ ਫਰਮਾਨ ਕਰ ਰਹੇ ਹਨ ਉਹਦਾ ਮਨ ਦੇ ਉੱਤੇ ਅਸਰ ਹੁੰਦਾ ਜਾਏ ਫਿਰ ਬਹੁਤਾ ਲਾਭ ਪ੍ਰਾਪਤ ਹੁੰਦਾ ਹੈ। ਪਰਮੇਸ਼ਰ ਦੀਆਂ ਸਿਫਤਾਂ ਭਾਵੇਂ ਕੀਰਤਨ ਰੂਪ ਦੇ ਵਿੱਚ ਉਹਨੂੰ ਯਾਦ ਕਰੋ ਭਾਈ ਭਾਵੇਂ ਪਾਠ ਰੂਪ ਵਿੱਚ ਔਰ ਭਾਵੇਂ ਕਥਾ ਰੂਪ ਦੇ ਇਹ ਸਭ ਢੰਗ ਤਰੀਕੇ ਵੱਖਰੇ ਵੱਖਰੇ ਹੋ ਸਕਦੇ ਹੈ ਨਾਮ ਵੱਖਰੇ ਹੋ ਸਕਦੇ ਪਰ ਭਗਤੀ ਹੀ ਹੈ ਸਾਰੀ ਪਰਮੇਸ਼ਰ ਦਾ ਚਿੰਤਨ ਹੈ ਤੋ ਆਓ ਕਥਾ ਰੂਪ ਦੇ ਵਿੱਚ ਇਸ ਦਾ ਲਾਹਾ ਇਸ ਕਰਕੇ ਜ਼ਿਆਦਾ ਹੁੰਦਾ ਹੈ ਇਹ ਕੋਈ ਅੱਖਰ ਐਸਾ ਨਹੀਂ ਹੁੰਦਾ ਜਿਹੜਾ ਅਰਥ ਤੋਂ ਬਿਨਾਂ ਅਰਥ ਦੀ ਵਿਚਾਰ ਸਮਝ ਆਏ ਤੋਂ ਬਿਨਾਂ ਅੱਗੇ ਚਲੇ ਜਾਈਏ। ਪਾਠ ਰੂਪ ਦੇ ਵਿੱਚ ਬਹੁਤ ਪਦ ਐਸੇ ਹੋਣਗੇ ਜਿਹੜੇ ਉਹਦਾ ਅਰਥ ਸਮਝ ਨਹੀਂ ਆਉਂਦਾ ਪਰ ਭਾਵਨਾ ਹੈ ਵੀ ਸਤਿਗੁਰਾਂ ਨੇ ਜੋ ਲਿਖਿਆ ਸਾਡੇ ਲਈ ਠੀਕ ਲਿਖਿਆ ਇਹ ਕੋਈ ਪਤਾ ਨਹੀਂ ਵੀ ਕੀ ਲਿਖਿਆ ਹੋਵੇ ਇਹਦਾ ਅਰਥ ਕੀ ਲਾਭ ਭਾਵੇਂ ਤਾਂ ਵੀ ਹੈ ਪਰ ਜਿਹੜਾ ਮਨ ਤੇ ਅਸਰ ਹੋਣਾ ਉਹ ਨਹੀਂ ਹੁੰਦਾ ਜਾਂ ਫਿਰ ਕਈ ਵਾਰ ਆਪਣੀ ਅਕਲ ਅਨੁਸਾਰ ਉਹਦਾ ਅਰਥ ਸਮਝ ਲੈਂਦੇ ਵੀ ਆਹ ਹੋਊਗਾ ਇਹ ਉਹ ਹੁੰਦਾ ਨਹੀਂ ਉਹਦਾ ਫਿਰ ਥੋੜਾ ਜਿਹਾ ਨੁਕਸਾਨ ਵੀ ਹੈ। ਇਸ ਕਰਕੇ ਸਤਿਗੁਰਾਂ ਨੇ ਜੋ ਕਥਾ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਪ੍ਰਵਾਹ ਆਪਣੀ ਰਸਨਾ ਤੋਂ ਚਲਾਇਆ ਦਮਦਮਾ ਸਾਹਿਬ ਆਪਣੇ ਪੰਥ ਖਾਲਸੇ ਨੂੰ ਗੁਰਬਾਣੀ ਦੇ ਅਰਥਾਂ ਨਾਲ ਜੋੜਿਆ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਪਾਈ ਹਰ ਕੀ ਕਥਾ ਹਿਰਦੇ ਵਸਾਵੇ ਇਹ ਹੁਕਮ ਹੈ ਵੀ ਇਹਨੂੰ ਕਥਾ ਨੂੰ ਹਿਰਦੇ ਵਿੱਚ ਵਸਾਉਂਦੇ ਜਾਣੇ ਫਿਰ ਇਹਦਾ ਲਾਭ ਕੀ ਹੁੰਦਾ ਹੈ ਜਦੋਂ ਹਿਰਦੇ ਚ ਵਸ ਜਾਏ, ਇਹ ਜਿੱਥੇ ਹਿਰਦੇ ਦੇ ਵਿੱਚ ਕਾਮ ਕਰੋ ਲੋਭ ਓਹੰਕਾਰ ਵਸੇ ਹੋਏ ਨੇ, ਉਹ ਫਿਰ ਇਸ ਥਾਂ ਤੋਂ ਆਪਣੇ ਆਪ ਹੀ ਵਿਦਾ ਹੋ ਜਾਣਗੇ, ਉਹਨਾਂ ਨੂੰ ਕੱਢਣ ਦੀ ਲੋੜ ਨਹੀਂ। ਜਦੋਂ ਕਥਾ ਹਿਰਦੇ ਚ ਵਸ ਗਈ ਤਾਂ ਕਾਮ ਕ੍ਰੋਧ ਲੋਭ ਓਹੰਕਾਰ ਨਹੀਂ ਫਿਰ ਇੱਥੇ ਵਸ ਸਕਣਗੇ। ਐਸਾ ਹੀ ਵਚਨ ਹੈ, ਨਸ ਵੰਜੋ ਕਿਲ ਵਿਖੋ ਕਰਤਾ ਕਰ ਆਇਆ। ਹੁਣ ਤੁਸੀਂ ਇੱਥੋਂ ਚਲੇ ਜਾਓ, ਕਰਤਾ ਪੁਰਖ ਵਾਹਿਗੁਰੂ ਆ ਗਿਆ ਸਿਵਤ ਰੂਪ ਹੋ ਕਰਕੇ, ਦੂਤਾਂ ਦਹਿਨ ਪਿਆ ਗੋਬਿੰਦ ਪ੍ਰਗਟਾਇਆ। ਜਿਹੜੇ ਦੂਤ ਸੀ ਇਹ, ਜੋ ਇਹ ਦੂਤ ਮੁਝੇ ਬਹੁਤ ਸੰਤਾਪ, ਜਿਹੜੇ ਬਹੁਤਾ ਦੁੱਖ ਦਿੰਦੇ ਸੀ, ਇਸ ਕਰਕੇ ਪਰਮੇਸ਼ਰ ਸਰੂਪ ਗੁਰਬਾਣੀ ਦੀ ਜਿਹੜੀ ਕਥਾ ਹੈ, ਹਰ ਕੀ ਕਥਾ ਹਿਰਦੇ ਵਸਾਵੇ ਸੋ ਪੰਡਿਤ ਫਿਰ ਜੋਨ ਨਾ ਆਵੇ, ਜੰਮਣ ਮਰਨ ਤੋਂ ਰਹਿਤ ਹੋ ਜਾਏ। ਕਥਾ ਠੀਕ ਹੈ, ਭਾਵੇਂ ਕੁਝ ਉਹ ਲੋਕ ਨੇ ਜਿਹੜੇ ਕੇਵਲ ਜਾਣਕਾਰੀ ਦਾ ਪੱਖ ਰੱਖ ਕੇ ਹੀ ਕਥਾ ਸੁਣਦੇ ਆ ਜਾਂ ਕਥਾ ਸਿੱਖਦੇ, ਇਹਦੇ ਵਿੱਚ ਦੋ ਤਰ੍ਹਾਂ ਦੀ ਭਾਵਨਾ। ਕਥਾ ਸਿੱਖਣੀ ਔਰ ਕਥਾ ਸੁਣਨੀ, ਇੱਕ ਹੈ ਮਨ ਵਿੱਚ ਵੀ ਜਾਣਕਾਰੀ, ਮੈਨੂੰ ਪਤਾ ਲੱਗਦਾ ਹੈ ਇਹ ਆਹ ਤੁਕ ਦਾ ਆਹ ਅਰਥ ਹੈ। ਜਦੋਂ ਕਿਤੇ ਫਿਰ ਚਾਰ ਬੰਦਿਆਂ ਚ ਬਹਿ ਕੇ ਗੱਲ ਕਰਨੀ ਹੋਵੇ, ਕਹਿਣ ਬੜਾ ਸਿਆਣਾ ਇਹਨੂੰ ਇਹ ਸ਼ਬਦ ਦੇ ਅਰਥ ਦਾ ਪਤਾ ਸੀ। ਇੱਕ ਤਾਂ ਇਹ ਸੀ ਭਾਵਨਾ ਦੇ ਨਾਲ ਵੀ ਅੱਖਰਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਹੈ, ਇਹ ਦੂਸਰਾ ਹੈ ਕਿ ਨਿਰੋਲ ਭਗਤੀ ਦਾ ਅੰਗ ਸਮਝ ਕੇ ਇਹ ਵਾਹਿਗੁਰੂ ਦੀ ਯਾਦ ਹੈ। ਇਹ ਮਨ ਦੇ ਵਿੱਚ ਨਹੀਂ ਖਿਆਲ ਹੈ ਵੀ ਮੈਂ ਜਾਣਕਾਰੀ ਜਦੋਂ ਵਾਧਾ ਹੋ ਹੀ ਜਾਣਾ, ਇਹਦੀ ਭਾਵਨਾ ਛੱਡ ਦੇ। ਮੁੱਖ ਇਹ ਰੱਖਣਾ ਵੀ ਭਗਤੀ ਹੈ, ਪਰਮੇਸ਼ੁਰ ਦੀ ਸਿਫਤ ਸਲਾਹ ਹੈ, ਔਰ ਇਹ ਕੋਈ ਰਸਮ ਨਹੀਂ ਹੈ, ਰਿਵਾਜ ਨਹੀਂ ਹੈ, ਕੋਈ ਰੀਤੀ ਤੋੜੀ ਹੈ। ਕਥਾ ਹੋਈ ਜਾਂ ਕਥਾ ਸੁਣੀ, ਇਹ ਤਾਂ ਭਗਤੀ ਹੈ, ਔਰ ਇਕੱਲੇ ਬੈਠ ਕੇ ਕਰਨ ਨਾਲੋਂ ਬਹੁਤ ਜ਼ਿਆਦਾ ਫਲ ਰੱਖਣ ਵਾਲੀ ਭਗਤੀ। ਇੱਕ ਪਾਸੇ 10 ਘੰਟੇ ਬੈਠ ਕੇ ਪਰਮੇਸ਼ੁਰ ਦੇ ਕਿਸੇ ਵੀ ਨਾਮ ਦਾ ਕੋਈ ਜਾਪ ਕਰੇ, 10 ਘੰਟੇ ਥੋੜੇ ਨਹੀਂ ਹੁੰਦੇ। ਇੱਕ ਪਾਸੇ 1 ਘੰਟਾ ਕਥਾ ਸੁਣੇ, 10 ਘੰਟੇ ਵਾਲੇ ਨਾਲ ਮੂਹਰੇ ਰਹੂਗਾ, ਉਹਦੀ ਇਕਾਗਰਤਾ, ਉਹਦੇ ਪੁੰਨ ਫਲ। ਉਹ 10 ਘੰਟੇ ਵਾਲਾ ਪਿੱਛੇ ਰਹਿ ਜੂ, ਕਥਾ ਵਾਲਾ ਮੂਹਰੇ ਨਿਕਲ ਜੂ ਉਹਦੇ। ਇਹ ਭਗਤੀ ਹੈ। ਦੇਖੋ 10 ਘੰਟੇ ਆਪਾਂ ਜਿੰਨੇ ਵੀ ਇੱਥੇ ਬੈਠੇ ਹਾਂ, ਕੋਈ ਹੈ ਐਸਾ ਜਿਹੜਾ 10 ਘੰਟੇ ਚੌਂਕੜਾ ਮਾਰ ਕੇ ਵਾਹਿਗੁਰੂ ਦਾ ਨਾਮ ਜਪੀ ਜਾਏ? ਹੋਣਗੇ ਕੋਈ ਮਹਾਤਮਾ ਜਿਹੜੇ, ਉਹ ਤਾਂ ਇਦੋਂ ਵੀ ਵੱਧ ਬੈਠ ਲੈਂਦੇ ਹੋਣਗੇ, ਮੈਂ ਉਹਨਾਂ ਦੀ ਗੱਲ ਨਹੀਂ ਕਰਦਾ। 1 ਘੰਟਾ ਕਥਾ ਬੜੇ ਆਰਾਮ ਨਾਲ, ਦੂਰ ਬੈਠੇ ਵੀ ਸੰਗਤਾਂ ਸੁਣ ਰਹੀਆਂ, ਤੁਸੀਂ ਵੀ ਸੁਣ ਰਹੇ ਹੋ, ਘੰਟੇ ਦਾ ਪਤਾ ਹੀ ਨਹੀਂ ਲੱਗਣਾ ਜਾਂ ਲੰਘ ਜਾਣਾ। ਮਹਾਰਾਜ ਨੇ ਕੋਈ ਸੋਚ ਕੇ ਕੁਛ ਤਾਂ ਇਹ ਕਥਾ ਦੀ ਪ੍ਰਥਾ ਸ਼ੁਰੂ ਕੀਤੀ। ਇਹ ਹਰ ਗੁਰਦੁਆਰੇ ਚ ਘੰਟਾ ਘੱਟੋ ਘੱਟ ਕਥਾ ਹੋਣੀ ਚਾਹੀਦੀ ਹੈ, ਇਹ ਭਗਤੀ ਹੈ। ਔਰ ਕਥਾ ਕਰਨ ਵਾਲੇ ਜਿਹੜੇ, ਉਹਨਾਂ ਨੂੰ ਵੀ ਮਹਾਰਾਜ ਸਮਤ ਬਖਸ਼ੇ। ਗੁਰਬਾਣੀ ਦੀਆਂ ਕਥਾ ਚ ਐਵੇਂ ਨਾ ਇੱਧਰ ਉੱਧਰ ਦੀਆਂ ਛੱਡੀ ਜਾਣ, ਭਗਤੀ ਹੈ ਇਹ। ਵਿਚਾਰ ਭਗਤੀ ਦੇ ਦੁਆਲੇ ਹੀ ਰਹੇ, ਇੰਦਰ ਬਿੰਦੂ ਸ਼ਬਦ ਨੂੰ ਮੰਨ ਕੇ, ਧੁਰਾ ਮੰਨ ਕੇ, ਦੁਆਲੇ ਹੀ ਉਹਦੇ ਵਿਚਾਰ ਹੋਵੇ ਜਿਹੜੀ ਕੀਤੀ ਜਾਏ, ਲਾਂਭੇ ਨਾ ਜਾਵੇ। ਬਹੁਤ ਸਾਰੇ ਥਾਵਾਂ ਤੇ ਅਣਜਾਣ ਲੋਕਾਂ ਦੇ ਹੱਥ ਵੀ ਐਸੀ ਖੇਡ ਆਈ ਪਈ ਹੈ। ਤੋ ਆਓ ਮਨ ਵਿੱਚ ਇਕਾਗਰ ਕਰੋ, ਸਤਿਗੁਰੂ ਜੀ ਦੇ ਪਾਵਨ ਅੰਮ੍ਰਿਤ ਵਚਨ ਜੋ ਗੁਰੂ ਦੀ ਰਸਨਾ ਤੋਂ ਸਾਨੂੰ ਪ੍ਰਾਪਤ ਹਨ, ਲਾਹਾ ਪ੍ਰਾਪਤ ਕਰੀਏ। ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਕਿ ਸਾਡੇ ਸਵਾਸ ਸਫਲੇ ਹੋਣ। ਆਓ ਤਰਾਸਰੀ ਅਗਨੀ ਦੇ ਅੰਦਰ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆ ਵੈ, ਤੇਰੀ ਉਪਮਾ ਤੈਨੂੰ ਬਣਾਉਂਦੀ ਹੈ ਸਤਿਗੁਰੂ। ਆਓ ਜਿਸ ਪ੍ਰਕਾਰ ਸਤਿਗੁਰੂ ਜੀ ਉਸ ਪਰਮੇਸ਼ਰ ਨੂੰ ਕਿਸ ਢੰਗ ਦੇ ਨਾਲ ਆਪਣੇ ਸ਼ਬਦ ਦੇ ਵਿੱਚ ਚਿੰਤਨ ਕਰਦੇ ਨੂੰ ਸੁਣਨਾ ਕਰੋ ਜੀ।
ਸਦਾ ਧਨ ਅੰਤਰ ਨਾਮ ਸੰਭਾਲੇ।
ਮਹਾਰਾਜ ਸਾਹਿਬ ਜੀ ਕਹਿੰਦੇ ਇਹਦਾ ਥੋੜਾ ਜਿਹਾ ਅਨਵੇਂ ਰੀਤ ਨਾਲ ਅਰਥ ਜ਼ਿਆਦਾ ਸਪਸ਼ਟ ਹੁੰਦਾ। ਜਿਹੜੀ ਅਗਲੀ ਤੁਕ ਹੈ ਉਹ ਵੀ ਗਿਆਨੀ ਜੀ ਬੋਲ ਤੋਂ ਨਾਲ
ਜੀ ਜੰਤ ਜਨੇ ਪ੍ਰਤਪਾਲੇ।
ਕੁਝ ਤੁਕਾਂ ਐਸੀਆਂ ਜਿਹੜੀਆਂ ਦੋਨਾਂ ਦਾ ਉਚਾਰਨ ਕਰਕੇ ਹੀ ਅਰਥ ਠੀਕ ਬਣਦਾ। ਇਹ ਵੀ ਐਸੀ ਤੁਕ ਹੈ, ਇਹਨੂੰ ਬੋਲਦੇ ਅਨਵੇਂ ਰੀਤ। ਅਨਵੇਂ ਰੀਤ ਵਿੱਚ ਕੀ ਕਰਨਾ ਹੁੰਦਾ ਹੈ, ਇਹ ਅੱਖਰ ਜਿਹੜੇ ਨੇ ਉਹ ਕਿਸੇ ਹੋਰ ਢੰਗ ਨਾਲ ਲਿਖੇ ਹੋਏ ਸਾਹਮਣੇ, ਇਹ ਅਰਥ ਕਰਨ ਵੇਲੇ ਪਿਛਲੀ ਤੁਕ ਨੂੰ ਮੂਹਰੇ ਲੈ ਆਉਣਾ ਅਰਥ ਕਰਨ ਵੇਲੇ, ਤੇ ਮੁਰਲੀ ਤੁਕ ਨੂੰ ਅਰਥ ਵਿੱਚ ਪਿੱਛੇ ਲੈ ਆਉਣਾ, ਕਿਉਂਕਿ ਅਰਥਾਂ ਦੀ ਲੜੀ ਜਿੱਥੋਂ ਠੀਕ ਜੁੜਦੀ ਹੈ, ਅਰਥ ਕਰਨ ਵਾਲੇ ਨੇ ਉੱਥੋਂ ਅਰਥ ਚੁੱਕਣਾ। ਕਈ ਵਾਰ ਐਸਾ ਹੁੰਦਾ ਕਿ ਅਰਥ ਰਹਾਉ ਵਾਲੀ ਤੁਕ ਤੋਂ ਸਪਸ਼ਟ ਹੁੰਦਾ, ਰੋਇਣ ਸ਼ਬਦ ਦੇ ਵਿਚਕਾਰ ਤੋਂ ਅਰਥ ਸ਼ੁਰੂ ਹੋ ਜਾਂਦਾ, ਪਹਿਲਾਂ ਉਹ ਤੁਕ ਪੜ੍ਹਨੀ ਪਊ ਫਿਰ ਰਹਾਉ ਵਾਲੀ। ਇਸ ਤਰ੍ਹਾਂ ਇਹ ਰੀਤ ਹੈ। ਇਹ ਹੁਣ ਤਾਂ ਜਿਵੇਂ ਕਹਿੰਦੇ ਵੀ ਕਲਯੁਗ ਦਾ ਸਮੇਂ, ਸਾਰੇ ਪਾਸੇ ਹਨੇਰਾ ਹੀ ਹਨੇਰਾ ਨਜ਼ਰ ਆਉਣ ਲੱਗ ਪਿਆ, ਪਰ ਅਰਥ ਕਰਨ ਵਾਲਿਆਂ ਵਾਸਤੇ ਇੱਕ ਨਿਯਮ ਸੀ। ਉਹ ਨਿਯਮ ਤੇ ਚੱਲਣਾ ਤਾਂ ਇੱਕ ਪਾਸੇ ਰਿਹਾ, ਸਾਥ ਨਹੀਂ ਨਿਯਮ ਵੀ ਯਾਦ ਨਹੀਂ ਰਿਹਾ ਵੀ ਹੈਗਾ। ਜੇ ਆਪਾਂ ਨੂੰ ਸਿੱਖੀ ਦੇ ਨਿਯਮਾਂ ਦਾ ਹੀ ਨਾ ਪਤਾ ਹੋਵੇ ਚੱਲਣਾ, ਤਾਂ ਫਿਰ ਬਹੁਤ ਦੂਰ ਦੀ ਗੱਲ ਹੋਊਗੀ। ਕਮ ਸੇ ਕਮ ਸਾਰੇ ਅੰਮ੍ਰਿਤਧਾਰੀਆਂ ਨੂੰ ਤੁਹਾਨੂੰ ਇਹ ਤਾਂ ਪਤਾ ਨਾ ਵੀ ਪੰਜ ਕਕਾਰ ਤਾਂ ਮੁੱਢਲੀ ਰਹਿਤ ਹੈ ਸਾਡੀ, ਪੰਜ ਬਾਣੀਆਂ ਦਾ ਨਿਤਨੇਮ ਹੈ, ਚਾਰ ਬਜ਼ੁਰਗ ਰਹਿਤਾਂ ਤੋਂ ਬਚ ਕੇ ਰਹਿਣਾ। ਅਰਥ ਅਰਥ ਕਰਨ ਵਾਲਿਆਂ ਵਾਸਤੇ ਵੀ ਇੱਕ ਬੜੀ ਇਹ ਰੀਤ ਸੀ ਕਿ ਉਸ ਰੀਤ ਦੇ ਅੰਦਰ ਨਿਯਮ ਦੇ ਵਿੱਚ ਬੰਨਿਆ ਹੋਇਆ ਵਿਆਖਿਆ ਕਰਨ ਵਾਲੇ, ਵਿਧਾਨ ਜਿਹਨੂੰ ਕਹਿੰਦੇ ਆ, ਵਿਧਾਨ ਬੰਨਿਆ ਹੋਇਆ ਸੀ ਵੀ ਜਿਹਨੇ ਅਰਥ ਕਰਨੇ ਆ, ਗ੍ਰੰਥ ਭਾਵੇਂ ਕੋਈ ਵੀ ਹੋਵੇ, ਭਾਵੇਂ ਵੇਦ ਦਾ ਮੰਤਰ ਹੈ ਔਰ ਭਾਵੇਂ ਗੀਤਾ ਦੇ ਸਲੋਕ ਹਨ, ਭਾਵੇਂ ਕੋਈ ਹੋਰ ਗ੍ਰੰਥ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਬਦ ਹੈ, ਇਹ ਉਹਦੇ ਵਿੱਚ ਛੇ ਪ੍ਰਕਾਰ ਦੇ ਨਿਯਮ ਲਿਖਤੀ ਰੂਪ ਵਿੱਚ ਮਿਲਦੇ, ਬਹੁਤ ਹੈਰਾਨੀ ਹੁੰਦੀ ਹੈ। ਉਹ ਇੱਕ ਬੜਾ ਹੰਕਾਰ ਦੇ ਸਹਿਤ ਉਮਰ ਤੋਂ ਵੀ ਸਿਆਣਸ, ਕਈ ਬੰਦੇ ਉਮਰ ਤੋਂ ਸਿਆਣੇ ਹੋ ਜਾਂਦੇ ਨੇ, ਅਕਲ ਤੋਂ ਨਿਆਣੇ ਹੀ ਰਹਿੰਦੇ ਨੇ। ਉਹ ਚੰਚਲ ਵਿਰਤੀ ਹੋਈ ਜੀ ਰਹਿੰਦੀ ਹੈ ਵੀ ਭਾਵੇਂ ਕਾਲੀ ਤੋਂ ਧੌਲੇ ਆ ਜਾਣ। ਕਈ ਬੰਦੇ ਬਚਪਨ ਚ ਜੇ ਦਾੜੀ ਬਣਾਈ ਹੁੰਦੀ ਉਦੋਂ ਤੋਂ ਬਹੁਤ ਸਿਆਣੇ ਹੁੰਦੇ ਨੇ ਬੱਚੇ, ਸਰੀਰ ਅਜੇ ਬੱਚੇ ਦਾ, ਸਿਆਣਾ ਬਹੁਤ ਜ਼ਿਆਦਾ ਹੁੰਦਾ। ਉਹ ਸਿਆਣਪ ਦੇ ਅੱਗੇ ਫਿਰ ਝੁਕਣਾ ਪੈਂਦਾ, ਸਿਆਣਿਆਂ ਨੂੰ ਜਿਹੜੇ ਉਮਰ ਤੋਂ ਸਿਆਣੇ ਹੋਣ, ਤੇ ਉਹ ਸਿਆਣਪ ਭਾਵੇਂ ਬਚਪਨ ਦੇ ਵਿੱਚ ਧਰੋਂ ਪ੍ਰਹਲਾਦ ਵਰਗਿਆਂ ਦੀ ਸਿਆਣਪ ਦੇਖੋ, ਉਹ ਉਮਰੋਂ ਤਾਂ ਤਕੜਾ ਸੀ ਮਹਾਤਮਾ, ਪਰ ਉਹ ਖੇਡ ਕੋਈ ਹੋ ਰਹੀ ਸੀ ਪਿੱਛੇ, ਰਾਜਨੀਤੀ ਖੇਡ ਸੀ ਕੋਈ। ਰਾਜਨੀਤੀ ਲੋਕਾਂ ਨੇ ਸਿੱਖ ਧਰਮ ਦੇ ਵਿੱਚ ਬਹੁਤ ਲੋਕ ਐਸੇ ਵਾੜੇ ਹੋਏ ਨੇ, ਉਹ ਵੀ ਐਸਾ ਹੀ ਸੀ, ਗਿੱਟਿਆਂ ਤੱਕ ਦਾ ਭਗਵਾਨ ਚੋਲਾ ਪਾਇਆ ਹੋਇਆ, ਕਈ ਥਾਵਾਂ ਤੇ ਉਹਨੇ ਬੜੀ ਗੜਬੜ ਕੀਤੀ, ਅਰਥ ਮਿਹਨਤ ਕੀਤੀ ਹੋਈ ਸੀ ਅਰਥਾਂ ਦੀ, ਉਹ ਸਿੱਧਾ ਕੀਰਤਨ ਕਰਨ ਵਾਲਿਆਂ ਨੂੰ ਉਠਾ ਲਿਆ ਕਰੇ ਜਿੱਥੇ ਵੀ ਜਾਇਆ ਕਰੇ, ਉਹਦਾ ਮੂੰਹ ਪਿਆ ਹੋਇਆ। ਇੱਕ ਦਿਨ ਐਸਾ ਹੋਇਆ, ਦਰਾਹੇ ਦੇ ਲਾਗੇ ਰਾਜਗੜ੍ਹ ਪਿੰਡ ਹੈ, ਉੱਥੇ ਦੀਵਾਨ ਸੀ। ਪੰਜਾਬ ਦੇ ਵਿੱਚ ਉੱਥੇ ਇਸ ਤਰ੍ਹਾਂ ਹੀ ਹੈ ਵੀ ਸੰਗਤਾਂ ਕੀਰਤਨ ਨੂੰ ਜ਼ਿਆਦਾ ਲਾਇਕ ਕਰਦੀਆਂ ਨੇ, ਫਿਰ ਕੀਰਤਨ ਦੇ ਚਾਰ ਪੰਜ ਸਿੰਘ ਚਾਹੀਦੇ ਹੈ, ਉੱਥੇ ਕੀਰਤਨ ਦੀ ਪ੍ਰਥਾ ਜ਼ਿਆਦਾ। ਅੰਮ੍ਰਿਤ ਵੇਲੇ ਕਥਾ ਕੀਤੀ, ਤੀਸਰੇ ਪਹਿਰ ਦੀਵਾਨ ਲਾਇਆ, ਉਹ ਸਿੱਧੇ ਕੀਰਤਨ ਦਾ ਨਾਂ ਸੁਣ ਕੇ ਉਹ ਮੇਰੇ ਤੇ ਵੀ ਆ ਗਿਆ ਹਮਲਾ ਕਰਕੇ, ਭਜਾਉਂਦੇ ਸਿੱਧੇ ਕੀਰਤਨ ਵਾਲਿਆਂ ਨੂੰ ਸੀ ਉਹ, ਚਿਮਟੇ ਵਾਲਿਆਂ ਦੇ ਮਗਰ ਪੈਂਦਾ ਸੀ ਜ਼ਿਆਦੇ ਅਸਲ ਚ। ਉਹਨੂੰ ਇਹ ਵਿਸ਼ਵਾਸ ਸੀ ਵੀ ਜਿਹੜੇ ਚਿਮਟੇ ਵਾਲੇ ਨੇ ਇਹਨਾਂ ਨੂੰ ਗਿਆਨ ਨੀ ਜ਼ਿਆਦੇ ਹੁੰਦਾ, ਵੀ ਧਾਰਨਾ ਤੇ ਸਾਖੀਆਂ ਇਹਨਾਂ ਦੇ ਪੱਲੇ। ਉਹ ਭੁਲੇਖਾ ਪੈ ਗਿਆ, ਜਿਵੇਂ ਕਹਿੰਦੇ ਦਹੀਂ ਦੇ ਭੁਲੇਖੇ, ਕਪਾਹ ਨੂੰ ਮੂੰਹ ਮਾਰ ਬੈਠਿਆ। ਨਾਲ ਉਹਦਾ ਇੱਕ ਏਜੰਟ ਆ ਕੇ ਕਹਿੰਦਾ ਜੀ ਵੱਡਾ ਹੱਟਾ ਕੱਟਾ 6 ਫੁੱਟ ਦਾ ਕੱਦ, ਉਹਦਾ ਪ੍ਰਭਾਵ ਬੜਾ ਦੇਖਣ ਨੂੰ। ਇਹ ਬਾਅਦ ਚ ਪਤਾ ਲੱਗਿਆ ਵੀ ਇਹ ਵਿਗਿਆਨੀਆਂ ਦਾ ਪ੍ਰੋਫੈਸਰ ਸੀ। ਉਹ ਗਵਰਨਮੈਂਟ ਨੇ ਕੱਪੜੇ ਪਾ ਕੇ ਉਹਦੇ ਨਾ ਉਹ ਭੇਜਿਆ ਹੋਇਆ ਵੀ ਚੱਲ ਕੇ ਕਥਾ ਦੇ ਬਹਾਨੇ ਆਪਣੀ ਗੱਲ ਕਰਨੀ ਆ ਸਟੇਜਾਂ ਤੇ ਬਹਿ ਕੇ। ਇਸ ਤਰ੍ਹਾਂ ਦੀ ਖੇਡ ਸੀ। ਉਹ ਜਿਹੜਾ ਨਾਲ ਸੀ ਬੰਦਾ ਉਹ ਥੋੜਾ ਜਿਹਾ ਜਾਣੂ ਵੀ ਸੀ, ਮੇਰਾ ਜਿਹੜਾ ਏਜੰਟ ਸੀ ਰੱਖਿਆ ਉਹਨੇ। ਮੈਂ ਉੱਠ ਕੇ ਸਤਿਕਾਰ ਕੀਤਾ। ਇਹਨੂੰ ਆਗਮਨ ਕਰਮ ਕਹਿੰਦੇ ਨੇ। ਜੇ ਤੁਹਾਤੋਂ ਵੱਡਾ ਤੁਹਾਡੇ ਕੋਲ ਚੱਲ ਕੇ ਆਇਆ, ਤੁਸੀਂ ਬੈਠੇ ਹੋ, ਉੱਠ ਕੇ ਖੜੇ ਨਹੀਂ ਹੋਏ, ਉਹਦਾ ਕੁਝ ਨਹੀਂ ਵਿਗੜਨਾ। ਤੁਹਾਡੇ ਪੁੰਨਾਂ ਦੇ ਵਿੱਚ ਕਮਜ਼ੋਰੀ ਆ ਜਾਣੀ ਹੈ ਤੇ ਪਾਪ ਕਰਮ ਵੱਧ ਜਾਣਾ। ਪਾਪ ਲੱਗਦਾ, ਇਹਨੂੰ ਕਹਿੰਦੇ ਉਥਾਨ ਕਰਮ। ਖੜੇ ਹੋਣ ਦੇ ਨਾਲ ਪੁੰਨ ਕੋਈ ਨੀ ਮਿਲਿਆ ਤੁਹਾਨੂੰ, ਲੇਕਿਨ ਬਹਿਣ ਦੇ ਨਾਲ ਪਾਪ ਜ਼ਰੂਰ ਲੱਗਦਾ। ਪਾਪ ਤੋਂ ਬਚਣ ਵਾਸਤੇ ਫਿਰ ਆਪ ਤੋਂ ਵੱਡਾ ਆ ਜਾਵੇ, ਉੱਠ ਕੇ ਉਹਨੂੰ ਆਦਰ ਦੇਈਦਾ, ਆਓ ਜੀ ਬੈਠੋ। ਇੰਨੀ ਗੱਲ ਹੀ ਕਹਿਣੀ ਹੈ। ਇਹ ਨਿਯਮ ਹੈ ਬਣਿਆ ਹੋਇਆ। ਮੈਂ ਉੱਠ ਕੇ ਖੜਾ ਹੋਇਆ, ਮੈਂ ਕਿਹਾ ਆਓ ਜੀ ਮਾਤਾ ਜੀ ਬੈਠੋ। ਮੈਂ ਕਿਹਾ ਜੀ ਦੱਸੋ ਕੀ ਛਕੋਗੇ? ਕਹਿੰਦੇ ਨਹੀਂ ਕੁਛ ਨੀ ਛਕਣਾ। ਥੋੜਾ ਜਿਹਾ ਰੁੱਖੇ ਸਵਾਲ ਨਾਲ ਉਹ ਜਿਹੜਾ ਨਾਲ ਸੀ ਉਹ ਕਹਿੰਦੇ ਜੀ ਇਹ ਬਹੁਤ ਬੜੇ ਵਿਦਵਾਨ ਹੈ। ਮੈਂ ਕਿਹਾ ਜੀ ਫਿਰ ਤਾਂ ਅੱਜ ਕੋਈ ਪੁੰਨ ਕਰਮ ਜਾ ਗਿਆ ਆ, ਇੱਕ ਸਾਧੂ, ਦੂਸਰਾ ਵਿਦਵਾਨ, ਤੀਸਰਾ ਬੈਠਿਆਂ ਨੂੰ ਦਰਸ਼ਨ, ਵੀ ਕੋਈ ਚੰਗਾ ਕਰਮ ਹੀ ਆ ਫਿਰ ਅੱਜ ਤਾਂ। ਮੈਂ ਕਿਹਾ ਜੀ ਬਹੁਤ ਧੰਨਵਾਦ ਦਰਸ਼ਨ ਦਿੱਤੇ ਬੈਠੇ ਨੂੰ। ਮੈਂ ਕਿਹਾ ਮੈਂ ਬਾਦਲ ਬਿਨ ਵਰਖਾ ਹੋਈ ਵੀ ਅੱਜ ਤਾਂ ਦਿਨਾਂ ਹੀ ਬੱਦਲ ਤੋਂ ਮੀਂਹ ਪੈ ਗਿਆ। ਫਿਰ ਸਤਿਕਾਰ ਦੇ ਮੈਂ ਤਾਂ ਇਹੋ ਜਿਹੇ ਸ਼ਬਦ ਕਹੇ। ਉਹ ਜਿਹੜਾ ਏਜੰਟ ਸੀ ਨਾਲ ਕਹਿੰਦਾ ਜੀ ਦੀਵਾਨ ਚ ਇਹਨਾਂ ਨੂੰ ਟਾਈਮ ਦਿਓ। ਮੈਂ ਕਿਹਾ ਉਹ ਤੇਰਾ ਭਲਾ ਹੋਇਆ, ਤੈਂ ਤਾਂ ਜਮੀ ਡਾਉਣੇ ਕਰਤਾ ਸੰਤ ਨੂੰ। ਆ ਜਿਹੜੀ ਗੱਲ ਤੈਂ ਕਹੀ ਹੈ ਤਾਂ ਸਾਡੇ ਮੂੰਹ ਤੋਂ ਸੱਜਦੀ ਸੀ। ਜੇ ਵਿਦਵਾਨ ਸੰਤ ਹੈ ਜੀ, ਇਹਨਾਂ ਨੂੰ ਟਾਈਮ ਸਟੇਜ ਤੇ ਇਹ ਕੋਈ ਪ੍ਰਵਚਨ ਸੁਣਾਉਣ, ਇਹਦੀ ਕੀਮਤ ਇਹਦੇ ਨਾਲ ਵੱਧਦੀ ਸੀ। ਟਾਈਮ ਮੰਗਣ ਨਾਲ ਤਾਂ ਇਹ 50% ਤਾਂ ਉਹੀ ਕਦਮ ਕਰਦਾ ਹੈ। ਮੈਂ ਕਿਹਾ ਅੱਜ ਦਾ ਸਾਰਾ ਦੀਵਾਨ ਇਹ ਹਿਲਾਵੇ, ਮੈਂ ਤਾਂ ਰੋਜ਼ ਹਿਲਮ ਹੈ। ਪਰ ਧਿਆਨ ਰਹੇ ਇਹ ਗੁਰੂ ਨਾਨਕ ਦੇ ਗੁਰਮਤ ਵਿਚਾਰਾਂ ਦੀ ਸਟੇਜ ਹੈ। ਜੇ ਮਨਮਤ ਦੇ ਵਿੱਚ ਬੋਲੂਗਾ ਫਿਰ ਮੈਂ ਉਹਦਾ ਖੰਡਨ ਕਰਨਾ ਮੇਰੀ ਮਜ਼ਬੂਰੀ ਹੋਊਗੀ, ਪਰ ਮੇਰੀ ਡਿਊਟੀ ਵੀ ਹੋਊਗੀ ਜੇ ਗੁਰਮਤ ਤੋਂ ਉਲਟ ਬੋਲਿਆ। ਉਹ ਇੰਨੀ ਗੱਲ ਤੇਰੇ ਸਾਧਨੇ ਕੰਨ ਚੱਕ ਲਏ। ਉਹਨੇ ਕਿਹਾ ਵੀ ਇਹ ਦੂਸਰੇ ਸੰਤਾਂ ਨਾਲੋਂ ਜਿਹੜੇ ਚਿਮਟੇ ਵਾਲੇ ਨੂੰ ਭਜਾਉਂਦਾ ਰਿਹਾ ਵੀ ਉਹਦੇ ਨਾਲ ਕੋਈ ਫਰਕ ਲੱਗਦਾ ਹੈ। ਉਹਨੂੰ ਫਰਕ ਲੱਗਿਆ ਨਾ, ਫਰਕ ਫੁਰਕ ਤਾਂ ਕੀ ਹੈ, ਮੇਰੇ ਨਾਲ ਤਾਂ ਸਾਰੇ ਸਿਆਣੇ ਨੇ ਜਿਹੜੇ ਕੀਰਤਨ ਕਰਦੇ ਆ। ਉਹਨੂੰ ਫਿਰ ਭੁਲੇਖਾ ਪੈ ਗਿਆ ਥੋੜਾ ਜਿਹਾ ਬੋਲਣ ਤੇ। ਮੈਨੂੰ ਕਹਿੰਦਾ ਤੁਸੀਂ ਕੀ ਪੜ੍ਹਾਉਂਦੇ ਸੀ? ਮੈਂ ਕਿਹਾ ਜੀ ਗੁਰਬਾਣੀ। ਅੱਛਾ, ਮੈਂ ਕਿਹਾ ਜੀ ਤੁਸੀਂ ਦੱਸੋ ਜਿਹੜੇ ਪ੍ਰਵਚਨ ਕਰੋਗੇ ਉਹ ਕਿਸ ਵਿਸ਼ੇ ਤੇ ਬੋਲੋਗੇ, ਕਿਹੜੇ ਪੱਖ ਤੇ ਬੋਲੋਗੇ? ਕਹਿੰਦਾ ਮੈਂ ਕਥਾ ਕਰੂੰਗਾ ਗੁਰਬਾਣੀ ਦੀ। ਮੈਂ ਕਿਹਾ ਜੀ ਕਿੱਥੋਂ ਸਿੱਖੀ ਆ? ਕਹਿੰਦਾ ਕਿਤੋਂ ਨੀ ਸਿੱਖੀ। ਮੈਂ ਕਿਹਾ ਕਿਹੜਾ ਟੀਕਾ ਪੜ੍ਹਿਆ? ਕਹਿੰਦਾ ਕੋਈ ਨੀ ਪੜ੍ਹਿਆ। ਅਰ ਏਡਾ ਸ਼ਤਰ ਬੰਦਾ ਟੀਕੇ ਦਾ ਇੱਕ ਸਾਹ ਚ ਸਾਰੇ ਟੀਕੇ ਗਿਣ ਦਿੱਤੇ। ਕਹਿੰਦਾ ਨਾ ਫਰੀਦਕੋਟ ਵਾਲਾ ਪੜ੍ਹਿਆ, ਨਾ ਅੰਮ੍ਰਿਤਸਰ ਵਾਲਿਆਂ ਦਾ ਪੜ੍ਹਿਆ, ਨਾ ਸਾਹਿਬ ਸਿੰਘ ਵਾਲਾ ਪੜ੍ਹਿਆ, ਨਾ ਭਾਈ ਵੀਰ ਸਿੰਘ ਵਾਲਾ ਪੜ੍ਹਿਆ, ਨਾ ਨਾਰਾਇਣ ਸਿੰਘ, ਇੱਕ ਸਾਹ ਚ ਸਾਰੇ ਟੀਕੇ ਗਿਣਦੇ। ਮੈਂ ਉਹਦੇ ਮੂੰਹ ਕਿੰਨੀ ਦੇਖਾ ਵੀ ਜਾਣਕਾਰੀ ਰੱਖਦਾ ਅਰ ਮੁੱਕਰਦਾ। ਮੈਂ ਕਿਹਾ ਫਿਰ ਅਰਥ ਕਿੱਥੋਂ ਕਰਦਾ? ਕਹਿੰਦਾ ਅਰਥ ਮੈਂ ਆਪਣੇ ਅਨੁਭਵ ਦੇ ਕਰਦਾ। ਮੈਂ ਸੋਚ ਲਿਆ ਵੀ ਫਸੂਗਾ ਅੱਜ ਇਹ ਸਾਧ, ਅਰ ਬੁਰੀ ਤਰ੍ਹਾਂ ਫਸੂ। ਇਹ ਇਹੀ ਗੱਲ ਹੋਈ ਜਿਹੜੀ ਠੀਕ ਗੱਲ। ਫਿਰ ਮੈਂ ਕਿਹਾ ਸੰਤ ਜੀ ਤੁਹਾਡਾ ਭੇਖ ਕਿਹੜਾ ਹੈ, ਕਿਹੜੇ ਭੇਖ ਨਾਲ? ਕਹਿੰਦਾ ਕੋਈ ਭੇਖ ਨੀ, ਮੈਂ ਨਾ ਸੰਨਿਆਸੀਆਂ, ਨਾ ਨਿਰਮਲਾ, ਨਾ ਉਦਾਸੀਆਂ, ਸਾਰੇ ਸਾਰੇ ਭੇਖ ਗਿਣਗਿਆ। ਮੈਂ ਸੋਚਿਆ ਵੀ ਹਰੀ ਸਿੰਘ ਅੱਜ ਕਿਸੇ ਵਧੀਆ ਚੀਜ਼ ਨਾਲ ਵਾਹ ਪੈ ਗਿਆ ਤੇਰਾ, ਤੂੰ ਵੀ ਸਾਵਧਾਨ ਹੋ ਜਾ। ਤੇ ਮੈਂ ਕਿਹਾ ਫਿਰ ਚਲੋ, ਜਦੋਂ ਰਾਹ ਹੀ ਨਾ ਦਿੱਤਾ ਉਹਨੇ। ਮੈਂ ਕਿਹਾ ਜੀ ਠੀਕ ਹੈ। ਮੈਨੂੰ ਕਹਿੰਦਾ ਤੁਸੀਂ ਇੱਕ ਬਚਨ ਦੱਸੋ। ਹਾਂਜੀ ਦੱਸੋ। ਕਹਿੰਦਾ ਗੁਰਸੇਵਾ ਤੇ ਭਗਤ ਕਮਾਈ ਤਾਂ ਵੇ, ਮਾਨਸ ਦੇਹੀ ਬਾਈ ਦਾ ਕੀ ਅਰਥ ਹੈ? ਮੈਂ ਕਿਹਾ ਠੀਕ ਹੈ ਵੀ ਬਿਮਾਰੀ ਤਾਂ ਇਹਨੂੰ ਕਸੂਤੀ ਲੱਗੀ ਹੋਈ ਹੈ ਵੀ ਇਹ ਤਾਂ ਸ਼ਬਦਾਂ ਦੀ ਜਾਣਕਾਰੀ ਲੈ ਕੇ ਢੋਂਦਾ ਕਰਦਾ ਥਾਂ ਥਾਂ, ਭਗਤੀ ਦੀ ਗੱਲ ਤਾਂ ਨਹੀਂ ਹੈ ਇਹਦੇ ਅੰਦਰ। ਗੁਰੂ ਦੀ ਹਜ਼ੂਰੀ ਚ ਬੈਠਿਆਂ ਫਿਰ ਥੋੜੀ ਜਿਹੀ ਗੱਲ ਮੈਨੂੰ ਵੀ ਉਸ ਤਰੀਕੇ ਨਾਲ ਵੀ ਜਿਹੜੀ ਤੇ ਉਹਦੀ ਅਕਲ ਟਿਕਾਣੇ ਆ ਜਾਏ, ਇਹੋ ਜਿਹੇ ਸ਼ਬਦ ਮੈਨੂੰ ਵੀ ਵਰਤਣੇ ਪਏ। ਮੈਂ ਕਿਹਾ ਸੰਤ ਜੀ ਜੇ ਸਵਾਲ ਕਰਨਾ ਤਾਂ ਸਵਾਲ ਕੋਈ ਅਜਿਹਾ ਕਰ ਜਿਹੜਾ ਦੱਸਣ ਲੱਗਿਆ ਮੇਰੇ ਦਿਮਾਗ ਤੇ ਵਜ਼ਨ ਬਣੇ। ਇਹ ਕਿਹੜੇ ਸਵਾਲਾਂ ਚੋਂ ਸਵਾਲ ਕੀਤਾ ਸੈਂ? ਮੈਂ ਕਿਹਾ ਇਹ ਜਿੰਨੇ ਵੀ ਬੈਠੇ ਨਾ ਤੈਨੂੰ ਜਿਹੜੇ ਜਵਾਬ ਜੇ ਦਿਖਦੇ ਨੇ, ਇਹ ਰੋਜ਼ ਦਾ ਇਹਨਾਂ ਦਾ ਇਹੀ ਕੰਮ ਹੈ, ਇਕੱਲੇ ਚਿਮਟੇ ਨਹੀਂ ਵਜਾਉਂਦੇ ਵੀ ਤੂੰ ਉਂਗਲ ਰੱਖ ਕਿਹੜੇ ਤੇ ਰੱਖਦਾ ਉਹਦੇ ਕੋਲੋਂ ਅਰਥ ਹੋ ਜਾਊਗਾ। ਇਹ ਤਾਂ ਮੇਰੇ ਨਾਲ ਆਹ ਢੋਲਕੀ ਵਜਾਉਣ ਵਾਲਾ ਵੀ ਸਿਆਣਾ ਵਾ, ਇਹ ਤਾਂ ਇਹ ਵੀ ਕਰ ਦੂਗਾ, ਤੂੰ ਕੋਈ ਹੋਰ ਪੁੱਛ। ਇਹਦੇ ਨਾਲ ਫਿਰ ਉਹਦਾ ਨਾ ਜਿਹੜਾ ਪਾਰਾ ਚੜਿਆ ਸੀ ਉਹ ਹੇਠਾਂ ਆ ਗਿਆ। ਮੈਂ ਵੀ ਉਹਦੇ ਵਾਸਤੇ ਹੋਰ ਕਿਤੇ ਸਾਰੇ ਤਾਂ ਨਹੀਂ ਸਿੰਘਾਈ ਨੇ ਜਾਣੇ ਸੀ। ਮੈਨੂੰ ਕਹਿੰਦਾ ਨਹੀਂ ਤੁਸੀਂ ਦੱਸੋ। ਮੈਂ ਕਿਹਾ ਇਹਦੇ ਅਰਥ ਦੱਸਣ ਤੋਂ ਪਹਿਲਾਂ ਇੱਕ ਗੱਲ ਤੇਰੇ ਕੋਲੋਂ ਪੁੱਛਣੀ ਚਾਹੁੰਦਾ। ਕਹਿੰਦਾ ਦੱਸੋ। ਮੈਂ ਕਿਹਾ ਤੂੰ ਕਥਾਕਾਰ ਹੈ? ਕਹਿੰਦਾ ਹਾਂ। ਮੈਂ ਕਿਹਾ ਛੇ ਨੇ ਜੀ ਮੈਨੂੰ ਕਥਾ ਵਾਲੇ ਵਾਸਤੇ, ਉਹਨਾਂ ਛੇ ਦੇ ਵਿੱਚੋਂ ਇੱਕ ਨੇ ਜੀ ਮੈਂ ਇੱਥੇ ਲੱਗਦਾ, ਦੱਸ ਕਿਹੜਾ ਉਹ? ਕਹਿੰਦਾ ਜੀ ਮੈਂ ਤਾਂ ਅੱਜ ਹੀ ਸੁਣੇ ਨੇ ਇਹ ਵੀ ਛੇ ਨੇ ਜੀ ਮੈਨੂੰ। ਮੈਂ ਕਿਹਾ ਵੀ ਕਥਾ ਕੀ ਕਰਦੇ ਤੂੰ? ਮਗਲ ਧਿਆਨ ਦੇ ਕੇ ਸੁਣ, ਜਿਹੜੇ ਛੇ ਨਿਯਮਨ ਲਿਖਤ ਰੂਪ ਦੇ ਵਿੱਚ ਨੇ, ਕਦੇ ਇਹ ਸ਼ਦਾ ਪਦਾਰਥ ਕਦੇ ਵਿਗਰੇ ਵਾਕੀ ਯੋਜਨਾ ਅਖਪਿਉ ਅਰਥ ਸਮਾਧਾਨ ਖੱਟ ਬਿਨੋ ਵਿਆਖਿਆ ਨੂੰ ਸਿਮਰਥਮ। ਸੰਸਕ੍ਰਿਤ ਦੀ ਸੋਤੀ ਹੈ ਇੱਕ, ਮੈਂ ਕਹਿੰਦੇ ਛੇ ਨਿਯਮ ਲਿਖੇ ਹੋਏ ਇਹ ਵਿਆਖਿਆ ਕਰਨ ਵਾਲੇ, ਵਿਆਖਿਆ ਕਰਨ ਤੋਂ ਪਹਿਲਾਂ ਦੇਖ ਤੇਰੇ ਸਾਹਮਣੇ ਜਿਹੜੀ ਤੁਕ ਹੈ ਕਿਤੇ ਉਹਦੇ ਚ ਅਨਵੇਂ ਰੀਤ ਤਾਂ ਨਹੀਂ ਰੱਖਦੀ। ਜਿਹੜੇ ਪਦ ਦਾ ਅਰਥ ਕਰਨਾ ਉਹਨੂੰ ਪਦ ਨੂੰ ਛੇਦ ਕਰ ਜਾਣੇ ਵੱਖਰਾ ਵੱਖਰਾ ਕਰ ਪਹਿਲਾਂ, ਫਿਰ ਵੱਖਰਾ ਵੱਖਰਾ ਕਰਕੇ ਉਹਦੇ ਵੱਖਰੇ ਵੱਖਰੇ ਅਰਥ ਦੱਸ ਵੀ ਦਾ ਅਰਥ ਬਣਦਾ ਇਹਦਾ ਬਣਦਾ ਇਹਦਾ ਬਣਦਾ। ਇਹ ਜੇ ਵਿਆਕਰਨ ਦੀ ਲੋੜ ਹੈ ਵਿਆਕਰਨ ਅਨੁਸਾਰ ਸੰਧੀ ਸੰਧੀ ਪ੍ਰਸ਼ੇਦ ਕਰਕੇ ਫਿਰ ਉਹਦੀ ਵਿਉਂਤਬੰਦੀ ਕਰ, ਸੰਧੀ ਪ੍ਰਸ਼ੇਦ ਕਰਕੇ ਫਿਰ ਵਿਉਂਤਬੰਦੀ ਕਰ ਉਸਦੀ, ਅਨਵੇਂ ਰੀਤ ਕਰ। ਅਨਮਤੀਆਂ ਦੇ ਸ਼ੰਕਿਆਂ ਨੂੰ ਕੋਲੋਂ ਕਹੋ ਵੀ ਅਨਮਤੀਆ ਅਸ਼ੰਕਾ ਕਰ ਸਕਦਾ ਹੈ, ਫਿਰ ਸਮਾਧਾਨ ਨੂੰ ਫਿਰ ਉਹਦਾ ਉੱਤਰ ਦੇ ਇਹ ਛੇ ਨਿਯਮਨ ਮਗਾ। ਉਹਨੇ ਕਿਹਾ ਵੀ ਕੰਮ ਤਾਂ ਖਰਾਬ ਹੈ ਵੀ ਮੈਂ ਤਾਂ ਗਲਤ ਥਾਂ ਤੇ ਆ ਗਿਆ। ਤੇ ਮੈਂ ਕਿਹਾ ਇੱਥੇ ਅਨਵੇਂ ਰੀਤ ਹੈ, ਇਹਦੇ ਅਰਥ ਗੁਰ ਸੇਵਾ ਤੇ ਸ਼ੁਰੂ ਹੋਣਗੇ। ਜਿਹੜੇ ਗੁਰ ਸੇਵਾ ਤੇ ਭਗਤ ਕਮਾਈ ਤਬ ਇਹਦੇ ਅਰਥ ਤਬ ਤੇ ਸ਼ੁਰੂ ਹੋਊਗਾ। ਸਪਸ਼ਟ ਹੋ ਜੂ ਉਸ ਵੇਲੇ ਅਨਵੇਂ ਰੀਤ ਹੈ। ਤਬ ਇਹ ਮਾਨਸ ਦੇਹੀ ਪਾਈ ਹੋਈ ਸਫਲੀ ਹੈ ਜੇ ਗੁਰੂ ਦੀ ਸੇਵਾ ਕੀਤੀ ਜਾਏ ਤੇ ਭਗਤੀ ਕੀਤੀ ਜਾਏ, ਗੁਰ ਸੇਵਾ ਤੇ ਭਗਤ। ਨਹੀਂ ਤਾਂ ਫਿਰ ਉਹ ਕਿਹੜਾ ਜਨਮ ਸੀ ਜਿਹਦੇ ਚ ਗੁਰੂ ਦੀ ਸੇਵਾ ਕੀਤੀ ਤੇ ਭਗਤੀ ਕੀਤੀ? ਸਵਾਲ ਉਹ ਨਾ ਇਹ, ਜੇ ਆਪਾਂ ਇਹ ਅਰਥ ਕਰੀਏ ਵੀ ਗੁਰੂ ਦੀ ਸੇਵਾ ਕੀਤੀ ਭਗਤੀ ਕੀਤੀ ਤਾਂ ਮਨੁੱਖਾ ਸਰੀਰ ਮਿਲਿਆ, ਸੇਵਾ ਵੀ ਤਾਂ ਕਿਸੇ ਮਨੁੱਖ ਸਰੀਰ ਚ ਕਰੀ ਹੋਊਗੀ, ਭਗਤੀ ਤਾਂ ਹੋ ਹੀ ਨਹੀਂ ਸਕਦੀ ਪਸ਼ੂ ਜੀਵਨ ਚ। ਇਹ ਘੁੰਡੀਆਂ ਸਾਧ ਸੰਗੀ ਹੈ, ਇਸ ਕਰਕੇ ਇਸ ਤੁਕ ਦੇ ਵਿੱਚ ਵੀ ਇਹੀ ਰੀਤ ਹੈ। ਤਾਂ ਗਿਆਨੀ ਜੀ ਤੋਂ ਕਿਹਾ ਵੀ ਅਗਲੀ ਤੁਕ ਵੀ ਪੜ੍ਹ ਦਿਓ। ਤੋ ਸਤਿਗੁਰੂ ਮਹਾਰਾਜ ਸਾਹਿਬ ਜੀ ਇੱਥੇ ਫਰਮਾਨ ਕਰਦੇ ਹੈ, ਅਗਲੀ ਤੁਕ ਹੈ ਜੀ ਜੰਤ ਜਿਨਹੇ ਪ੍ਰਤਪਾਲੇ। ਸ਼ਬਦ ਦੀ ਸ਼ੁਰੂਆਤ ਹੈ ਸਦਾ ਧਨ ਅੰਤਰ ਨਾਮ ਸੰਭਾਲੇ। ਇੱਥੋਂ ਅਰਥ ਨਹੀਂ ਸੀ ਬਣਦਾ, ਅਰਥ ਇੱਥੋਂ ਸਪਸ਼ਟ ਹੋਊਗਾ। ਜੀ ਜੰਤ ਜਿਨਹੇ ਪ੍ਰਤਪਾਲੇ, ਜਿਨਹੇ ਦਾ ਜਿਸ ਪਰਮੇਸ਼ਰ ਵਾਹਿਗੁਰੂ ਨੇ ਜੀ ਔਰ ਜਨਤਾ ਦੇ ਪ੍ਰਤ ਕਹੀਏ ਤਾਈ ਪਾਲੇ ਕੀ ਪਾਲਣਾ ਕੀਤੀ, ਪਾਲਣਾ ਕਰਦਾ ਹੈ। ਜੀਵ ਕਹਿੰਦੇ ਨੇ ਅਸਥੂਲ, ਜੰਤ ਕਹਿੰਦੇ ਨੇ ਸੂਖਮ। ਜੀਵ ਉਹਨਾਂ ਨੂੰ ਕਹਿੰਦੇ ਜਿਹਦੇ ਚ ਹੱਡੀਆਂ ਨੇ, ਜੰਤ ਉਹਨੂੰ ਕਹਿੰਦੇ ਜਿਵੇਂ ਮੱਛਰ ਆਦਿ ਬਰੀਕ ਇਸ ਤਰ੍ਹਾਂ ਦੇ ਜਿਹਦੇ ਚ ਹੱਡੀਆਂ ਹੀ ਨਹੀਂ ਹੈ। ਸੂਖਮ ਤੇ ਅਸਥੂਲ ਇਹ ਨਹੀਂ ਹੈ ਵੀ ਜਿਹੜੇ ਅਸਥੂਲ ਨੂੰ ਉਹਨਾਂ ਨੂੰ ਇਹ ਵਾਹਿਗੁਰੂ ਪ੍ਰਤਪਾਲਣਾ ਕਰਦਾ ਹੈ ਤੇ ਜਿਹੜੇ ਸੂਖਮ ਨੂੰ ਉਹਨਾਂ ਦੀ ਵੀ ਉਹੀ ਪ੍ਰਤਪਾਲਣਾ ਕਰਦਾ ਹੈ। 84 ਲੱਖ ਜੋਨ ਉਹ ਪਾਈ ਰਿਜਕ ਦੀਆ ਸਭ ਹੰਕੋ ਤਦਕਾ। ਉਹ ਪਰਮੇਸ਼ਰ ਵਾਹਿਗੁਰੂ ਬਲਕਿ ਸੈਲ ਪੱਥਰ ਮਹਿ ਜਨ ਤੋਂ ਪਾਏ ਤਾਂ ਕਾ ਰਿਜਕ ਅੱਗੇ ਕਰਦਾ ਰਿਹਾ। ਪਾਖਣ ਕੀਟ ਗੁਪਤ ਹੋਏ ਰਹਿਤਾ ਤਾਂ ਚੋ ਮਾਰਗ ਨਾਹੀ ਕਹਿ ਤੰਨਾ ਪੂਰਨ ਤਾਹੀ ਗੋ ਮਾਤਰੇ ਜੀ ਡਰਾਈ। ਕਹਿੰਦਾ ਤੰਨਾ ਜੀ ਕੀ ਕਹਿੰਦੇ ਨੇ? ਕਹਿੰਦਾ ਪੱਥਰਾਂ ਦੇ ਵਿੱਚ ਕੀੜੇ ਗੁਪਤ ਹੋ ਕੇ ਰਹਿੰਦੇ ਜਿਹੜਾ ਲੋਕਾਂ ਨੂੰ ਪਤਾ ਵੀ ਨਹੀਂ ਵੀ ਇੱਥੇ ਕੀੜਾ ਹੈ। ਜਿੱਥੇ ਪਤਾ ਸਾ ਕੀੜੀਆਂ ਦੇ ਭੌਣ ਤੇ ਚੌਲ ਵੀ ਪਾ ਦਿੰਦੇ ਲੋਕ ਵੀ ਚਲੋ ਜੀ ਇਹ ਵੀ ਵਿਚਾਰੇ ਰੱਬ ਦੇ ਪੈਦਾ ਕੀਤੇ ਪੰਛੀਆਂ ਨੂੰ ਚੋਗਾ ਪਾ ਦਿੰਦੇ ਆ, ਪਰ ਪੱਥਰਾਂ ਚ ਦੱਸੋ ਕਿਹੜਾ ਮਨੁੱਖ ਉੱਥੇ ਭੇਜੂਗਾ ਚੋਗਾ ਨਾਲੇ ਨੂੰ। ਪਾਖਣ ਕੀਟ ਗੁਪਤ ਹੋਏ ਰਹਿਤਾ ਤਾਂ ਜੋ ਮਾਰਗ ਨਾ ਹੀ ਬਾਹਰ ਨਿਕਲਣ ਨੂੰ ਕੋਈ ਰਸਤਾ ਨਹੀਂ, ਨਾ ਰੋਜੀ ਬਾਹਰੋਂ ਅੰਦਰ ਆ ਸਕਦੀ ਹੈ ਤੇ ਨਾ ਅੰਦਰੋਂ ਬਾਹਰ ਜਾ ਕੇ ਕਿਤੇ ਰੋਜੀ ਢੂੰਡ ਸਕਦਾ ਹੈ। ਫਿਰ ਉੱਥੇ ਪਰਮੇਸ਼ੁਰ ਉੱਥੇ ਵੀ ਰੋਜੀ ਪਹੁੰਚਾ ਰਿਹਾ ਹੈ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਜੀਵਾਂ ਨੂੰ ਸਿਰਜ ਸਿਰਜ ਕੇ ਜਿੱਥੇ ਕੋਈ ਹੈ ਉੱਥੇ ਰੋਜੀ ਦਾ ਪ੍ਰਬੰਧ ਕਰ ਦਿੱਤਾ। 42 ਲੱਖ ਜੀਵ ਪਾਣੀ ਦੇ ਵਿੱਚ ਪੈਦਾ ਕਰਕੇ ਉਹਨਾਂ ਦੀ ਰੋਜੀ ਉੱਥੇ ਪੈਦਾ ਕਰ ਦਿੱਤੀ। ਉੱਥੇ ਹੱਟ ਨਾ ਚੱਲੀ, ਨਾ ਕੋਈ ਕਿਰਸ ਕਰੇ, ਜੀਆਂ ਕਾ ਹਰ ਜੀ ਖਾਣਾ ਇਹ ਕਰੇ। ਪਰਮੇਸ਼ੁਰ ਬੜਾ ਬੇਅੰਤ ਹੈ। ਜਿਸ ਪਰਮਾਤਮਾ ਨੇ ਜੀ ਜੰਤ ਜਿਨਹੇ ਪ੍ਰਤਪਾਲੇ ਇਹਨਾਂ ਦੀ ਤਾਂ ਹੀ ਪ੍ਰਤਪਾਲਣਾ ਕਰਦਾ। ਸਦਾ ਤਨ ਅੰਤਰ ਨਾਮ ਸਮਾਲੇ, ਗੁਰਮੁਖ ਜਨ ਉਹ ਪਰਮੇਸ਼ੁਰ ਦੇ ਨਾਮ ਨੂੰ ਹਿਰਦੇ ਚ ਸੰਭਾਲਦੇ ਆ, ਕਿਉਂਕਿ ਇਹ ਇੱਕ ਸੰਸਾਰ ਦੇ ਸਾਰੇ ਧਨਾਂ ਤੋਂ ਕੀਮਤੀ ਧਨ ਹੈ। ਇਹ ਉਹ ਧਨ ਹੈ ਜਿਹੜਾ ਸਰੀਰ ਤਿਆਗਣ ਤੋਂ ਬਾਅਦ ਸਾਡੇ ਨਾਲ ਜਾਣ ਵਾਲਾ ਹੈ। ਜਿਹੜੇ ਧਨ ਦਾ ਨਾਸ ਨਹੀਂ ਹੁੰਦਾ, ਜਿਹੜੇ ਧਨ ਨੂੰ ਕੋਈ ਚੋਰ ਨਹੀਂ ਚੱਕ ਕੇ ਲਿਜਾ ਸਕਦਾ, ਇਹ ਉਹ ਧਨ ਹੈ ਜਿਹੜਾ ਹਰ ਵੇਲੇ ਨਾਲ ਵੀ ਰਹਿੰਦਾ ਤੇ ਕੋਈ ਇਸ ਧਨ ਨੂੰ ਚੁਰਾ ਵੀ ਨਹੀਂ ਸਕਦਾ। ਅੰਤਸ਼ ਕਰਨ ਦੇ ਖਜ਼ਾਨੇ ਵਿੱਚ ਹਰ ਵਾਹਿਗੁਰੂ, ਜਿਵੇਂ ਖਜ਼ਾਨੇ ਚ ਇੱਕ ਇੱਕ ਟਕਾ, ਆ ਜਿਹੜੇ ਜੋਬਾਂ ਕਰਦੇ ਹੋ ਇੱਕ ਇੱਕ ਪੌਂਡ ਡਿੱਗਦਾ ਨਾ ਥੋੜੇ ਥੋੜੇ ਚਿਰ ਬਾਅਦ, ਵੀ ਜੀ ਦਿਹਾੜੀ 35 ਪੌਂਡਾਂ ਦੀ ਹੈ, 40 ਦੀ ਹੈ, ਕਿਸੇ ਦੀ ਜੋਬ ਕਿਸੇ ਦੀ। ਅਸਲੀ ਜੋਬ ਸਾਡੀ ਕੀ ਹੈ? ਹਰ ਸਵਾਸ ਨਾਲ ਵਾਹਿਗੁਰੂ ਕਿਹਾ ਤੇ ਖਜ਼ਾਨੇ ਚ ਉਹ ਕਰੰਸੀ ਜਾ ਡਿੱਗੀ, ਇੱਕ ਟਕਾ ਪੈਦਾ ਹੋ ਗਿਆ ਨਾਮ ਧੰਨ, ਇਹਦੀ ਸੰਭਾਲਣਾ ਕਰਦੇ ਹੈ। ਐਸੀ ਸੰਚ ਜੋ ਬਿਨ ਸਤਨਾਹੀ ਪਤ ਸੇਤੀ ਆਪਣੇ ਕਰ ਜਾਈ, ਇਹ ਧਨ ਨੇ ਤੇਰੀ ਇੱਜ਼ਤ ਬਚਾਉਣੀ ਹੈ। ਇਸ ਕਰਕੇ ਸਦਾ ਧਨ ਅੰਤਰ ਨਾਮ ਸੰਭਾਲੇ, ਨਾਮ ਦੀ ਜੋ ਸੰਭਾਲਣਾ ਕਰਨੀ ਹੈ ਇਹੀ ਧਨ ਕੀਮਤੀ ਧਨ ਹੈ। ਦੇ
ਮੁਕਤ ਪਦਾਰਥ ਤਿੰਨ ਕੋ ਪਾਏ,
ਫਿਰ ਨਾਮ ਜਪਣ ਵਾਲਿਆਂ ਨੂੰ ਕਿਹੜਾ ਪਦਾਰਥ ਮਿਲਦਾ? ਮੁਕਤ ਪਦਾਰਥ। ਚਾਰ ਪਦਾਰਥ ਨੂੰ ਆਪ ਜੀ ਦੇ ਵਿੱਚ ਸੂਝਵਾਨ ਅਰਥਾਕਾਰ ਵਿਰਤੀ ਰੱਖਣ ਵਾਲੇ ਗੁਰਮੁਖ ਵੀ ਮੈਂ ਵੇਖ ਰਿਹਾ ਸੰਗਤ ਵਿੱਚ ਬੈਠੇ ਹੈ, ਮਹਾਂਪੁਰਸ਼ ਬੈਠੇ ਹੈ, ਜਿਹੜੇ ਸੰਸਕ੍ਰਿਤ ਗ੍ਰੰਥ ਹੈ, ਪ੍ਰਾਪਤਨ ਸ਼ਾਸਤਰ ਹਨ, ਉਹਨਾਂ ਵਿੱਚ ਵੀ ਇਹ ਬਹੁਤ ਸਾਰੇ ਥਾਂ ਤੇ ਗੁਰਬਾਣੀ ਵਿੱਚ ਚਾਰ ਪਦਾਰਥਾਂ ਦੀ ਗਿਣਤੀ ਕੀਤੀ ਹੋਈ। ਧਰਮ ਅਰਥ ਕਾਮ ਮੋਖ, ਇਹ ਚਾਰ ਪਦਾਰਥਾਂ ਦੀ ਗਿਣਤੀ ਬਹੁਤ ਸਾਰੇ ਥਾਵਾਂ ਤੇ ਮਿਲਦੀ ਹੈ ਤੇ ਇੱਕ ਜਗ੍ਹਾ ਬੜਾ ਸਪਸ਼ਟ ਹੈ ਕਿ ਚਾਰੇ ਪਦਾਰਥਾਂ ਦਾ ਦਾਤਾ ਸਤਿਗੁਰੂ ਹੈ, ਉਹਦੇ ਵਸ ਵਿੱਚ ਅਧੀਨ ਨੇ ਇਹ ਚਾਰੇ ਪਦਾਰਥ, ਗੁਰੂ ਦੇ ਅਧੀਨ। ਚਾਰ ਪਦਾਰਥ ਸਿਮਰਨ ਕਰਨ ਵਾਲੇ ਜਿਹੜੇ ਅਭੇਦ ਹੋ ਜਾਣ ਪਰਮਾਤਮਾ ਵਿੱਚ, ਫਰਕ ਨਾ ਕੋਈ ਵੀ ਰਹੇ, ਤੂੰ ਤੂੰ ਕਰਤਾ ਤੂੰ ਹੋਆ, ਉਹਨਾਂ ਦੇ ਅਧੀਨ ਪਰਮਾਤਮਾ ਆਪਣੇ ਵਰਗੇ ਅਧਿਕਾਰ ਉਹਨਾਂ ਨੂੰ ਦੇ, ਉਹਨਾਂ ਚ ਆਪਣੀ ਹੋਂਦ ਹੈ, ਰੱਬੀ ਸੁਭਾਅ ਹੋ ਗਿਆ, ਰੱਬ ਰੂਪ ਹੋ ਗਏ, ਬ੍ਰਹਮ ਗਿਆਨੀ ਆਪ ਪਰਮੇਸ਼ਰ। ਤੇ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੇ, ਚਾਰੇ ਪਦਾਰਥ ਸਾਧੂ ਦੀ ਸੇਵਾ ਤੋਂ ਵੀ ਮਿਲਦੇ। ਪਾਵਨ ਬਚਨ ਹੈ, ਸਤਿਗੁਰ ਕੈ ਵਾਸ ਚਾਰ ਪਦਾਰਥ ਐ ਸਿੱਖ, ਚਾਰੇ ਪਦਾਰਥ ਗੁਰੂ ਦੇ ਕੋਲ ਹਨ, ਪਰ ਤੂੰ ਕੀ ਕਰਨਾ ਹੈ? ਤਿੰਨ ਪਦਾਰਥਾਂ ਦੀ ਇੱਛਾ ਨਹੀਂ ਰੱਖਣੀ ਜੇ ਆਪਣਾ ਭਲਾ ਚਾਹੁੰਦਾ।
ਤੀਨ ਸਮੇਂ ਤਿੰਨਾਂ ਦਾ ਅਪਹਾਪ ਕਰਦੇ, ਨਹੀਂ ਇਹਦੀ ਇੱਛਾ ਨਾ ਕਰੀ, ਇਹ ਤੈਨੂੰ ਫਸਾ ਲੈਣਗੇ, ਇਸੇ ਸੰਸਾਰ ਵਿੱਚ ਫਸਾ ਲੈਣਗੇ ਤੈਨੂੰ। ਤੀਨ ਸਮੇਂ ਏਕ ਕਿਰਤਾਰਥ, ਤੈਨੂੰ ਕਿਰਤਾਰਥ ਕਰਨ ਵਾਲਾ ਇੱਕ ਹੈ, ਉਹ ਕੀ ਹੈ? ਜਿਹੜਾ ਇੱਥੇ ਸਤਿਗੁਰੂ ਕਹੇ ਨੇ ਮੁਕਤ ਪਦਾਰਥ। ਗੁਰਬਾਣੀ ਦੇ ਵਿੱਚ ਇਸ ਤੋਂ ਬਿਨਾਂ ਜਿਹਨਾਂ ਨੂੰ ਸੰਪਰਦਾਇ ਵਿਚਾਰਧਾਰਾ ਵਿੱਚ ਗੁਰਬਾਣੀ ਦੇ ਆਧਾਰਿਤ ਕੁਝ ਹੋਰ ਪਦਾਰਥ ਵੀ ਗਿਣਤੀ ਵਿੱਚ ਆਏ ਹੈ, ਉਹਨਾਂ ਵਿੱਚ ਸਭ ਤੋਂ ਪਹਿਲਾ ਪਦਾਰਥ ਹੈ ਜਨਮ ਪਦਾਰਥ। ਬੜੇ ਪ੍ਰਮਾਣ ਜਨਮ ਪਦਾਰਥ, ਮੈਂ ਉਹ ਬਹੁਤੇ ਪ੍ਰਮਾਣਾਂ ਵਾਲੀ ਵਿਚਾਰ, ਕਿਉਂਕਿ ਸਾਰਾ ਸ਼ਬਦ ਪਿਆ ਜੇ ਅਰਥ ਤੋਂ। ਜਨਮ ਪਦਾਰਥ ਕਿਹਨੂੰ ਕਹਿੰਦੇ ਨੇ? ਮਨੁੱਖਾ ਸਰੀਰ ਇੱਕ ਸਾਰਿਆਂ ਪਦਾਰਥਾਂ ਤੋਂ ਕੀਮਤੀ ਪਦਾਰਥ ਹੈ, ਮਨੁੱਖਾ ਸਰੀਰ ਦਾ ਮਿਲ ਜਾਣਾ, ਇਹਨੂੰ ਕਹਿੰਦੇ ਨੇ ਜਨਮ ਪਦਾਰਥ। ਮਨੁੱਖਾ ਸਰੀਰ ਇੱਕ ਆਪਣੇ ਆਪ ਵਿੱਚ ਪਦਾਰਥ ਹੈ, ਗੁਰਬਾਣੀ ਦੇ ਆਧਾਰ 84 ਲੱਖ ਜੋ ਨੇ, ਇਹ 83,99,999 ਤਾਂ ਉਹ ਨੇ, ਕੋਈ ਮੁਕਾਬਲਾ ਹੀ ਨਹੀਂ ਇਹਦਾ ਉਹਨਾਂ ਸਾਰਿਆਂ ਚ ਮਨੁੱਖ ਸਰੀਰ ਦੀ, ਬਲਕਿ ਦੇਵ ਸਰੀਰ ਵੀ ਜਿਹੜਾ ਹੈ, ਅਗਿਆਨ ਦੇ ਕਾਰਨ ਭਾਵੇਂ ਮਨੁੱਖ ਸਵਰਗ ਜਾਣ ਦੀ ਇੱਛਾ ਰੱਖਦਾ ਹੈ ਅਗਿਆਨ ਦੇ ਕਾਰਨ, ਪਰ ਦੇਵਤੇ ਮਾਤ ਲੋਕ ਚ ਮਨੁੱਖਾ ਸਰੀਰ ਪ੍ਰਾਪਤ ਕਰਨ ਦੀ ਇੱਛਾ ਰੱਖਦੇ। ਉਹ ਕਹਿੰਦੇ ਨੇ ਮਨੁੱਖਾ ਸਰੀਰ ਪ੍ਰਾਪਤ ਹੋ ਜਾਏ, ਇਸ ਦੇਹੀ ਕੋ ਸਿਮਰਹਿਣ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਇਹ ਦੇਹੀ ਨੂੰ ਦੇਵਤੇ ਤਰਸਦੇ ਹੈ, ਦੇਵ ਦੇਹੀ ਵਿੱਚ ਤਰੱਕੀ ਕੋਈ ਨੀ, ਬ੍ਰੇਕ ਹੈ ਜ਼ਿੰਦਗੀ, ਫਲ ਭੋਗ ਰਹੇ ਨੇ, ਉਦੋਂ ਬਾਅਦ ਫੇਰ ਇੱਥੇ ਸਿੱਧਣ। ਇਸ ਕਰਕੇ ਇਹ ਇੱਕ ਪਦਾਰਥ ਹੈ ਵਡਮੁੱਲਾ, ਇਹਨੂੰ ਕਹਿੰਦੇ ਜਨਮ ਪਦਾਰਥ। ਪਹਿਲਾਂ ਤਾਂ 84 ਲੱਖ ਜੋਨ ਦੇ ਮੁਕਾਬਲੇ ਵਿੱਚ ਸਾਡੇ ਜਿਹੜੇ ਸਰੀਰ ਚ ਅਸੀਂ ਬੈਠੇ ਹਾਂ, ਮਨੁੱਖਾ ਸਰੀਰ ਦੀ ਗਿਣਤੀ ਬਹੁਤ ਘੱਟ ਹੈ। 84 ਲੱਖ ਜੋਨ ਦੇ ਵਿੱਚ ਮਨੁੱਖ ਕਿੰਨਾ ਬਹੁਤ ਘੱਟ ਹੈ। ਇਹ ਫਿਰ ਮਨੁੱਖਾ ਸਰੀਰ ਦੇ ਅੰਦਰ ਇਹ ਚੀਜ਼ ਜਨਮ ਪਦਾਰਥ ਮਿਲ ਗਿਆ, ਇਹ ਉਹਨਾਂ ਨੂੰ ਵੀ ਮਿਲ ਗਿਆ ਜਿਹੜੇ ਸ਼ਰਾਬਾਂ ਪੀਂਦੇ ਫਿਰਦੇ ਆ, ਇਹ ਉਹਨਾਂ ਨੂੰ ਵੀ ਮਿਲ ਗਿਆ ਜਿਹੜੇ ਵਿਵਚਾਰ ਕਰਦੇ ਫਿਰਦੇ ਆ, ਉਹਨਾਂ ਨੇ ਇਸ ਪਦਾਰਥ ਨੂੰ ਮਿਲੇ ਨੂੰ ਬਰਬਾਦ ਕਰ ਲਿਆ। ਤੇ ਫਿਰ ਮਨੁੱਖਾਂ ਦੇ ਵਿੱਚ ਅਗਲਾ ਪਦਾਰਥ ਹੈ, ਉਹਨੂੰ ਕਹਿੰਦੇ ਨੇ ਨਾਮ ਪਦਾਰਥ। ਮਨੁੱਖਾ ਸਰੀਰ ਦੇ ਪਦਾਰਥ ਨੂੰ ਸਫਲਾ ਕਰਨ ਵਾਲਾ ਹੈ ਨਾਮ ਪਦਾਰਥ। ਰਾਮ ਪਦਾਰਥ ਪਾਏ ਕੇ ਕਬੀਰਾ ਗਾਂਠ ਨਾ ਖੋਲ, ਨਾਮ ਇੱਕ ਪਦਾਰਥ ਹੈ, ਪਰ ਸਾਰਿਆਂ ਪਦਾਰਥਾਂ ਤੋਂ ਜੇ ਮਨੁੱਖਾ ਸਰੀਰ ਨਾਲੋਂ ਵੀ ਕਿਤੇ ਜ਼ਿਆਦੇ ਕੀਮਤੀ ਹੈ ਤਾਂ ਨਾਮ ਪਦਾਰਥ ਹੈ। ਇਹ ਨਾਮ ਪਦਾਰਥ ਤੋਂ ਬਿਨਾਂ ਜਨਮ ਪਦਾਰਥ ਸਫਲ ਨਹੀਂ ਹੁੰਦਾ, ਇਹ ਕੜੀ ਹੈ ਇੱਕ ਦੂਜੇ ਦੇ। ਜਨਮ ਪਦਾਰਥ ਨੂੰ ਸਫਲਾ ਕਰਨ ਵਾਲਾ ਨਾਮ ਪਦਾਰਥ ਹੈ। ਮਨੁੱਖਾਂ ਦੇ ਵਿੱਚ ਜੇ ਗਿਣਤੀ ਫਿਰ ਕਰੀਏ ਵੀ ਨਾਮ ਪਦਾਰਥ ਕਿੰਨਿਆਂ ਨੂੰ ਪ੍ਰਾਪਤ ਹੈ, ਗੁਰੂ ਵਾਲੇ ਕਿੰਨੇ ਬਣ ਗਏ, ਕਿੰਨਿਆਂ ਨੇ ਨਾਮ ਲਿਆ ਹੋਇਆ ਹੈ ਪੰਜਾਂ ਪਿਆਰਿਆਂ ਤੋਂ, ਜਾਂ ਜੋ ਪ੍ਰਥਾ ਅਨਮਤਾਂ ਵਿੱਚ ਹੈ ਕਿਸੇ ਤਰੀਕੇ ਨਾਲ ਵੀ ਲਿਆ ਨਾਮ। ਗੁਰਮਤ ਵਿੱਚ ਪੰਜਾਂ ਪਿਆਰਿਆਂ ਤੋਂ ਲੈਣ ਦੀ, ਫਿਰ ਬਹੁਤ ਗਿਣਤੀ ਕੰਮ ਹੋ ਜਾਏਗੀ, ਮਨੁੱਖ ਬਹੁਤ ਗਿਣਤੀ ਵਿੱਚ ਦਿਸਣਗੇ ਤੇ ਨਾਮ ਜਪਣ ਵਾਲੇ ਬਹੁਤ ਘੱਟ। ਇਸ ਤੋਂ ਅਗਲਾ ਇੱਕ ਹੋਰ ਪਦਾਰਥ ਹੈ, ਉੱਥੇ ਗਿਣਤੀ ਹੋਰ ਘੱਟ ਜਾਣੀ, ਨਾਮ ਪਦਾਰਥ ਵਾਲਿਆਂ ਦੀ ਵੀ ਗਿਣਤੀ ਬਹੁਤ ਹੈ। ਇਸ ਤੋਂ ਅਗਲਾ ਪਦਾਰਥ ਹੈ, ਉਹਨੂੰ ਕਹਿੰਦੇ ਨੇ ਪ੍ਰੇਮ ਪਦਾਰਥ। ਜੇ ਪ੍ਰੇਮ ਪਦਾਰਥ ਕੋਲ ਨਾ ਹੋਵੇ ਤਾਂ ਨਾਮ ਪਦਾਰਥ ਜਪਿਆ ਸਫਲਾ ਨਹੀਂ ਹੁੰਦਾ, ਯਾਨੀ ਪ੍ਰੇਮ ਤੋਂ ਬਿਨਾਂ ਨਾਮ ਦੀ ਸਫਲਤਾ ਨਹੀਂ ਹੈ। ਸੱਚ ਕਹੋ ਸੁਣ ਲਿਓ ਸਭੈ ਤਾਂ ਕਲਗੀਧਰ ਪਾਤਸ਼ਾਹ, ਸਾਡੇ ਸਾਂਝੇ ਬਾਪੂ ਦਾ ਹੁਕਮ ਹੈ ਨਾ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮ ਪਦਾਰਥ ਬਹੁਤ ਫਿਰ ਪਰਮਾਤਮਾ ਦੇ ਨਾਲ ਪ੍ਰੇਮ ਦੇ ਨਾਲ ਨਾਮ ਜਪਣ ਵਾਲੇ ਕਿੰਨੇ ਕਰਨ, ਪ੍ਰੇਮਾ ਭਗਤੀ ਕਰਨ, ਫਿਰ ਬਹੁਤ ਗਿਣਤੀ ਘੱਟ ਜਾਣੀ। ਜਨਮ ਪਦਾਰਥ ਵਿੱਚ ਨਾਮ ਪਦਾਰਥ ਮਿਲ ਜਾਏ, ਪ੍ਰੇਮ ਪਦਾਰਥ ਮਿਲ ਜਾਏ, ਤਿੰਨ ਪਦਾਰਥ ਇਕੱਠੇ ਹੋ ਜਾਣ, ਫਿਰ ਅਗਲਾ ਪਦਾਰਥ ਹੈ ਉਹਨੂੰ ਕਹਿੰਦੇ ਨਾ ਗਿਆਨ ਪਦਾਰਥ, ਸਭ ਤੋਂ ਕੀਮਤੀ ਹੈ। ਨਾਮ ਜਪਣ ਵਾਲਿਆਂ ਦੀ ਗਿਣਤੀ ਵੀ ਬਹੁਤ ਹੋਏਗੀ, ਪ੍ਰੇਮ ਪ੍ਰੇਮਾ ਭਗਤੀ ਕਰਨ ਵਾਲੇ ਵੀ ਬਹੁਤ ਹੋਣਗੇ, ਪਰ ਗਿਆਨਵਾਨ ਬਹੁਤ ਕੰਮ ਹੋਣਗੇ। ਗਿਆਨੀ ਆਤਮਕ ਗਿਆਨੀ ਦੀ ਬਾਤ ਹੈ, ਅੱਖਰਾਂ ਦੇ ਗਿਆਨੀਆਂ ਦੀ ਗੱਲ ਨਹੀਂ ਕਰਨਾ। ਜਿਹੜੇ ਬ੍ਰਹਮ ਗਿਆਨੀ ਨਾ, ਗਿਆਨ ਆਪਣੇ ਸਰੂਪ ਦੀ ਲਖਤਾ ਕਰਨ ਵਾਲੇ, ਫਿਰ ਜਿਹਨਾਂ ਨੂੰ ਗਿਆਨ ਪਦਾਰਥ ਪ੍ਰਾਪਤ ਹੈ, ਤੇ ਪੰਜਵਾਂ ਪਦਾਰਥ ਹੈ ਜਿਹਦੀ ਇੱਥੇ ਤੁਕ ਵਿੱਚ ਗੱਲ ਕਰ ਰਹੇ ਮਹਾਰਾਜ। ਆਹ ਤੁਕ ਦੇ ਵਿੱਚ ਜਿਹੜਾ ਕਿਹਾ ਨਾ, ਉਸਦਾ ਨਾਮ ਹੈ ਮੁਕਤ ਪਦਾਰਥ। ਧੇਨ ਮੁਕਤ ਪਦਾਰਥ ਜਿਹੜਾ ਹੈ, ਸੋ ਸਤਿਗੁਰੂ ਮਹਾਰਾਜ ਸਾਹਿਬ ਜੀ ਇੱਥੇ ਪਾਵਨ ਬਚਨ ਕਹਿੰਦੇ ਨੇ, ਕਹਿੰਦੇ ਮੁਕਤ ਪਦਾਰਥ ਤਿੰਨ ਕਉ ਪਾਏ। ਮੁਕਤੀ ਦਾ ਪਦਾਰਥ ਫਿਰ ਉਹਨਾਂ ਨੇ ਪ੍ਰਾਪਤ ਕੀਤਾ ਹੈ, ਇਹ ਮੁਕਤੀ ਦਾ ਪਦਾਰਥ ਉਹਨਾਂ ਨੂੰ ਪ੍ਰਾਪਤ ਹੋਏਗਾ।
ਹਰ ਕੈ ਨਾਮ ਰਤੇ ਲਿਵ ਲਾਏ।
ਹੁਣ ਆਪਾਂ ਇੱਥੋਂ ਕਥਾ ਨੂੰ ਸੰਖੇਪ ਕਰ ਲਈਏ ਤਾਂ ਕਿ ਸਮੇਂ ਦੇ ਵਿੱਚ ਸ਼ਬਦ ਪੂਰਾ ਹੋ ਸਕੇ। ਸਤਿਗੁਰੂ ਮਹਾਰਾਜ ਸਾਹਿਬ ਜੀ ਪ੍ਰਵਾਨ ਕਹਿੰਦੇ ਨੇ ਹਰੀ ਪਰਮੇਸ਼ਵਰ ਦਾ ਨਾਮ ਹੈ, ਇਹ ਹਰੀ ਉਸ ਦਾ ਨਾਮ ਹੈ ਜੋ ਪਾਪਾਂ ਨੂੰ ਹਰ ਲੈਂਦਾ। ਇਹਦੇ ਅਰਥ ਹਰੀ ਸ਼ਬਦ ਦੇ ਗੀਤਾ ਦੇ ਇੱਕ ਸੂਤਰ ਵਿੱਚ ਬੜੇ ਸੁੰਦਰ ਕੀਤੇ ਹੋਏ ਹਨ, ਹਰੀ ਹਰਤੀ ਪਾਪਾਨੀ ਦੁਸ਼ਟ ਚਿੱਤਰ ਕੀ ਸਿਮਰਤਾ। ਹਰੀ ਉਸ ਨੂੰ ਕਹਿੰਦੇ ਆ ਜਿਹੜਾ ਪਾਪਾਂ ਨੂੰ ਹੈਰ ਲਵੇ, ਇਸ ਲਈ ਉਹਦਾ ਨਾਮ ਹੈ। ਇਹ ਗੁਣਾਂ ਦੇ ਆਧਾਰ ਤੇ ਪਰਮਾਤਮਾ ਦੇ ਨਾਮ ਪਏ ਹੋਏ, ਪੁਰਬਲਾ ਨਾਮ ਤੇ ਕਿਰਤਮ ਨਾਮ, ਦੋਨਾਂ ਦਾ ਅੰਤਰ ਹੈ ਨਾ। ਸਤਨਾਮ ਤੇਰਾ ਬੜਾ ਪੁਰਬਲਾ ਕਿਹਾ, ਕਿਰਤਮ ਨਾਮ ਕਥੇ ਤੇਰੇ ਜੇ ਬਾਬ। ਸੋ ਇਸ ਕਰਕੇ ਹਰੀ ਪਰਮੇਸ਼ਵਰ ਦੇ ਨਾਮ ਵਿੱਚ ਜਿਹੜੇ ਐਨ ਪ੍ਰੇਮ ਦੇ ਸਹਿਤ ਰੱਤੇ ਗਏ, ਭਿੱਜ ਗਏ, ਰੰਗੇ ਗਏ ਨਾ, ਉਹਨਾਂ ਦੀ ਲਿਵ ਬਿਰਤੀ ਲੱਗ ਗਈ। ਉਹਨਾਂ ਨੇ ਬਿਰਤੀ ਜਿਹੜੀ ਪਰਮੇਸ਼ਵਰ ਦੇ ਨਾਮ ਵਿੱਚ ਜੋੜੀ ਹੈ, ਰੱਬ ਦੇ ਵਿੱਚ ਬਿਰਤੀ ਜੋੜੀ ਹੋਈ ਹੈ, ਜਿਹੜੀ ਮਾਤਾ ਦੇ ਉਦਰ ਵਿੱਚ ਲੱਗੀ ਹੋਈ ਸੀ ਲਿਵ, ਸਦਾ ਅਖੰਡਾਕਾਰ ਬਿਰਤੀ ਸੀ, ਉਹ ਲਿਵ ਛੁੱਟ ਗਈ, ਸਾਡੇ ਹੱਥੋਂ ਜਨਮ ਲੈਂਦਿਆਂ ਛੁੱਟ ਗਈ। ਸੰਸਾਰ ਤਾਂ ਪ੍ਰਾਪਤ ਹੋ ਗਿਆ ਪਰ ਰੱਬ ਤੋਂ ਵਿਛੜ ਗਏ, ਲਿਵ ਟੁੱਟ ਗਈ। ਟੁੱਟੀ ਹੋਈ ਲਿਵ ਨੂੰ ਜੋੜਨ ਵਾਸਤੇ ਸਾਧਨ ਅਨੁਸਾਰ ਲਿਵ ਲੱਗ ਜਾਏ, ਤੇ ਉਹਨਾਂ ਦੀ ਲਿਵ ਇਸ ਪ੍ਰਕਾਰ ਲੱਗਦੀ ਹੈ ਜੋ ਉੱਪਰ ਆਪ ਜੀ ਨੇ ਸੁਣਿਆ ਹੈ। ਗੁਰੂ ਕਿਰਪਾ ਕਰਕੇ ਸਾਚੀ ਲਿਵ ਲਾਗੀ ਹੈ ਭੀਤਰ, ਸਤਿਗੁਰ ਸਿਉ ਮਨ ਮਾਨਿਆ। ਜਦੋਂ ਸਤਿਗੁਰੂ ਨਾਲ ਮਨ ਮਾਰ ਜਾਵੇ ਫਿਰ ਉਹ ਲਿਵ ਟੁੱਟੀ ਹੋਈ ਦੁਬਾਰੇ ਜੁੜ ਜਾਂਦੀ ਹੈ। ਇਹਦੀ ਵਿਆਖਿਆ ਆਪ ਜੀ ਪਿਛਲੇ ਦਿਨਾਂ ਵਿੱਚ ਸੁਣ ਚੁੱਕੇ ਹੋ ਲਿਵ ਦੇ ਆਧਾਰਿਤ, ਤੇ ਦੁਬਾਰੇ ਦੁਬਾਰੇ ਕੋਈ ਵਚਨ ਕਰਨੇ ਵਾਜਵੇ ਨਹੀਂ ਹੁੰਦੇ। ਉੱਥੇ ਆਪ ਜੀ ਨੇ ਪ੍ਰਮਾਣ ਵੀ ਸੁਣੇ ਸੀ, ਸਾਚੀ ਲਿਵ ਵੰਦੇਹ ਬਾਣੀ ਆਦਿ, ਤੇ ਲਿਵ ਟੁੱਟੀ ਕਿਉਂ ਤੇ ਮੁੜ ਕੇ ਜੁੜਦੀ ਕਿਵੇਂ ਹੈ, ਇਹ ਪੱਖ ਦੇ ਵਿੱਚ ਆਪ ਜੀ ਸੁਣ ਚੁੱਕੇ ਹੋ। ਪਿੱਛੇ ਆਓ ਅੱਗੇ ਫਰਮਾਨ ਕਰਦੇ ਹਨ ਗੁਰ ਸੇਵਾ ਤੇ।
ਗੁਰ ਸੇਵਾ ਤੇ ਹਰ ਨਾਮ ਧਨ ਪਾਵੈ।
ਪਿੱਛੇ ਦੋ ਸ਼ਬਦਾਂ ਵਿੱਚ ਨਾਮ ਧਨ ਦੀ ਗੱਲ ਕਰਦੇ ਆਏ ਸਤਿਗੁਰੂ, ਤੇ ਫਿਰ ਹੁਣ ਇੱਥੇ ਫਰਮਾਨ ਕਰਦੇ ਨੇ ਗੁਰੂ ਦੀ ਜਿਹੜੀ ਸੇਵਾ ਹੈ। ਕਹਿੰਦੇ ਇਸ ਸੇਵਾ ਤੇ ਹਰੀ ਪਰਮੇਸ਼ਵਰ ਦੇ ਨਾਮ ਰੂਪੀ ਧਨ ਨੂੰ ਪਾਵੈ ਕਿ ਇਹ ਪ੍ਰਾਪਤ ਕਰ ਲੈਂਦਾ ਹੈ, ਇਹ ਧਨ ਪ੍ਰਾਪਤ ਹੋ ਜਾਂਦਾ ਹੈ। ਨਾਮ ਧਨ ਜਿਸ ਜਨ ਕੇ ਪਾਲੇ ਸੇ ਪੂਰੇ, ਉਹ ਪੂਰਾ ਸਾਹੂਕਾਰ ਹੋ ਜਾਂਦਾ ਹੈ। ਪਰ ਸਭ ਤੋਂ ਵੱਡੀ ਸੇਵਾ ਕੀ ਹੈ? ਸੇਵਾ ਤਾਂ ਝਾੜੂ ਮਾਰਨਾ, ਭਾਂਡੇ ਮਾਂਜਣੇ, ਅਨੰਤ ਪ੍ਰਕਾਰ ਦੀ, ਕਿੰਨੀ ਕੁ ਗਿਣੀ, ਅਨੰਤ ਪ੍ਰਕਾਰ ਦੀ। ਪਰ ਸਭ ਤੋਂ ਵੱਡੀ ਸੇਵਾ ਕੀ ਹੈ? ਜਿਹਦੇ ਮੁਕਾਬਲੇ ਚ ਕੋਈ ਸੇਵਾ ਨਹੀਂ, ਜਿਹਦੇ ਬਰਾਬਰ ਦੀ ਕੋਈ ਸੇਵਾ ਨਹੀਂ, ਉਹਦਾ ਨਿਰਣਾ ਰਮਾਇਣ ਵਿੱਚ ਤੁਲਸੀ ਜੀ ਨੇ ਬੜਾ ਸੁੰਦਰ ਕੀਤਾ।
ਆਗਿਆ ਸਮ ਨਹੀਂ ਸਾਹਿਬ ਸੇਵਾ,
ਆਗਿਆ ਦਾ ਪਾਲਣ ਕਰਨਾ ਹੀ ਸੇਵਾ ਹੈ ਬਸ। ਇਸ ਕਰਕੇ ਗੁਰਸੇਵਾ ਤੇ ਹਰ ਨਾਮ ਧਨ ਪਾਵੈ। ਇਹ ਨਾਮ ਰੂਪੀ ਧਨ ਪ੍ਰਾਪਤ ਕਿਵੇਂ ਹੁੰਦਾ? ਗੁਰੂ ਦੀ ਸੇਵਾ ਤੋਂ, ਗੁਰੂ ਦੀ ਆਗਿਆ ਵਿੱਚ, ਗੁਰੂ ਕੀ ਆਗਿਆ ਜਿਹੜੀ ਮਨ ਮੈਂ ਸਹਿ। ਗੁਰੂ ਕੀ ਟਹਿਲ ਗੁਰੂ ਕੀ ਸੇਵਾ, ਗੁਰੂ ਕੀ ਆਗਿਆ ਪਾਣੀ, ਕਹੋ ਨਾਨਕ ਜਿਨ ਜਮ ਤੇ ਕਾਢੇ, ਤਿਸ ਗੁਰ ਕਹਿ ਕੁਰਬਾਨੀ। ਬਲਿਹਾਰ ਜਾਈ ਉਸ ਗੁਰੂ ਤੋਂ। ਸੋ ਅੱਗੇ ਪ੍ਰਮਾਣ ਕਰਦੇ ਨੇ, ਅੰਤਰ
ਅੰਤਰ ਪ੍ਰਗਾਸ ਹਰ ਨਾਮ ਤੇ ਆਵੈ।
ਤੇ ਅੰਤਰ ਅੰਤਸ਼ਕਰਨ ਵਿੱਚ, ਤੇ ਜਿਸ ਵੇਲੇ ਨਾਮ ਦਾ ਚਿੰਤਨ ਹੋਏਗਾ, ਹਰੀ ਪਰਮੇਸ਼ਵਰ ਵਾਹਿਗੁਰੂ ਦੇ ਨਾਮ ਦਾ ਧਿਆਵੈ। ਇਹ ਜਿੱਥੇ ਧਿਆਉਣ ਦੀ ਬਾਤ ਹੈ, ਤ੍ਰਿਕੁਟੀ ਹੈ ਸਾਧ ਸੰਗਤ। ਧਿਆਤਾ ਧਿਆਨ ਤੇ, ਇਹ 14 ਪ੍ਰਕਾਰ ਦੀਆਂ ਵਿਦਾਨ ਦੇ ਗ੍ਰੰਥਾਂ ਵਿੱਚ ਤ੍ਰਿਕੁਟੀਆਂ ਲਿਖੀਆਂ ਪੜ੍ਹੀਆਂ ਦਾਸ ਨੇ, 14 ਨੇ ਇਹਦੀਆਂ ਕਿਸਮੀਆਂ। ਇਹ ਉਹਦੇ ਵਿੱਚ ਧਿਆਤਾ ਧਿਆਨ ਤੇ, ਪਰਮਾਤਾ ਪ੍ਰਮਾਣ ਪ੍ਰਮੇਹ, ਗਿਆਤਾ ਗਿਆਨ ਗੇ, ਇਹਦੇ ਕੱਲੀ ਕੱਲੀ ਦੀਆਂ ਵਿਚਾਰਾਂ ਬੜੀਆਂ ਗਹਿਰੀਆਂ ਉਤਰ ਜਾਂਦੀਆਂ ਹਨ। ਤੇ ਜਿਨ੍ਹਾਂ ਨੂੰ ਇਹ ਪਦਾਰਥ ਸੁਣਨ ਵਾਸਤੇ ਘੱਟ ਪ੍ਰਾਪਤ ਹੁੰਦਾ, ਫਿਰ ਉਹਨਾਂ ਨੂੰ ਸਮੱਸਿਆ ਖੜੀ ਹੋ ਜਾਂਦੀ ਹੈ ਕਿ ਇਹਦੀ ਸਮਝ ਵਿੱਚ ਨਹੀਂ ਆਇਆ। ਇਸ ਕਰਕੇ ਇਹ ਬਾਹਲੀਆਂ ਗੱਲਾਂ ਕਰਨ ਦੀ ਲੋੜ ਨਹੀਂ। ਧਿਆਤਾ ਧਿਆਨ ਤੇ ਇਹਦੀ ਬਸ, ਕਿਉਂਕਿ ਧਿਆਨ ਦੀ ਇੱਥੇ ਬਾਤ ਹੈ, ਅਭਿਆਸ ਦੀ ਜਿਹੜੀ ਪਰਪੱਕ ਅਵਸਥਾ ਹੈ ਉਹਦਾ ਨਾਮ ਹੀ ਸਮਾਧੀ ਹੈ। ਤੇ ਧਿਆਤਾ ਧਿਆਨ ਔਰ ਤੇ, ਧਿਆਤਾ ਹੈ ਜਗਿਆਸੂ, ਧਿਆਉਣ ਵਾਲੇ ਨੂੰ ਧਿਆਤਾ ਕਹਿੰਦੇ ਨੇ, ਧਿਆਉਣ ਵਾਲਾ। ਤੇ ਵਸਤੂ ਜਿਹਦਾ ਜਿਹਦਾ ਧਿਆ ਰਿਹਾ ਜਿਹਨੂੰ, ਤੇ ਧਿਆਨ ਅੰਤਸ਼ ਕਰਨ ਦੀ ਇਕਾਗਰਤਾ ਰੂਪ ਬਿਰਤੀ। ਇਹ ਤਿੰਨੇ ਜਿਹੜੇ ਨੇ ਇੱਕ ਦੂਜੇ ਵਿੱਚ ਇੰਨੇ ਮਿਲ ਜਾਣ ਕਿ ਧਿਆਤਾ ਵੱਖਰਾ ਨਾ ਦਿਸੇ, ਧਿਆਨ ਵੱਖਰਾ ਨਾ ਹੋਵੇ, ਧੇ ਵੱਖਰੀ ਨਾ ਹੋਵੇ, ਇਹਨਾਂ ਨੂੰ ਧਿਆਤਾ ਧਿਆਨ ਧੇ ਦੀ ਤ੍ਰਿਕੁਟੀ ਨੂੰ ਪ੍ਰਛੇਦ ਕੇ ਇੱਕ ਹੋ ਜਾਏ, ਵੱਖਰਾ ਨਾ ਰਹੇ। ਉਹਨੂੰ ਕਹਿੰਦੇ ਤੂੰ ਤੂੰ ਕਰਤਾ ਤੂੰ ਹੋਇਆ, ਧਿਆਉਣ ਵਾਲਾ ਪਹਿਲਾਂ ਲਹਿਦਾ ਦਿਸਦਾ ਸੀ। ਇਸ ਕਰਕੇ ਉਹਨਾਂ ਦੇ ਅੰਤਰ ਪ੍ਰਗਾਸ਼ ਗਿਆਨ ਦਾ ਚਾਨਣਾ ਹੋ ਜਾਂਦਾ ਹੈ। ਜਿਹੜਾ ਪ੍ਰਗਾਸ਼ ਸ਼ਬਦ ਹੈ, ਇਹ ਦੋ ਭਾਸ਼ਾ ਦਾ ਸ਼ਬਦ ਹੈ ਸਾਧ ਸੰਗਤ ਜੀ। ਗੁਰਬਾਣੀ ਦੀ ਕਥਾ ਇਸ ਕਰਕੇ ਔਖੇ ਜੇ ਬਹੁਤ ਭਾਸ਼ਾ ਇਕੱਠੀਆਂ ਹੋਈਆਂ। ਸਤਿਗੁਰੂ ਆਪਣੇ ਭਾਣੇ ਦੇ ਮਾਲਕ ਨੇ, ਇੱਕ ਇੱਕ ਪਦ ਵਿੱਚ ਦੋ ਦੋ ਭਾਸ਼ਾ ਇਕੱਠੀਆਂ ਕਰਦੇ। ਹੁਣ ਦੇਖੋ ਆਹ ਸ਼ਬਦ ਹੈ, ਇਹਦੇ ਚ ਦੋ ਭਾਸ਼ਾ ਨੇ, ਇੱਕ ਸੰਸਕ੍ਰਿਤ ਇੱਕ ਫਾਰਸੀ, ਇੱਕ ਸ਼ਬਦ ਫਾਰਸੀ ਦਾ ਇੱਕ ਸੰਸਕ੍ਰਿਤ ਦਾ। ਫਾਰਸੀ ਦੇ ਵਿੱਚ ਗਾਸ ਸ਼ਬਦ ਹੈ, ਗਾਸ ਫਾਰਸੀ ਦੇ ਆਕਾਸ਼ ਨੂੰ ਗਾਸ ਕਹਿੰਦੇ, ਫਾਰਸੀ ਦੇ ਆਕਾਸ਼ ਨੂੰ ਨੀ, ਮੈਂ ਗਲਤ ਕਹਿ ਗਿਆ, ਚਾਨਣੇ ਨੂੰ ਗਾਸ ਕਹਿੰਦੇ, ਆਪਾਂ ਚਾਨਣਾ ਕਹਿੰਦੇ, ਗਾਸ ਕਹਿੰਦੇ ਚਾਨਣਾ। ਤੇ ਸੰਸਕ੍ਰਿਤ ਵਿੱਚ ਪਰ ਕਹਿੰਦੇ ਨੇ ਵਿਸ਼ੇਸ਼ ਨੂੰ, ਜਿੱਥੇ ਵਿਸ਼ੇਸ਼ ਤੇ ਵਰਤਣਾ ਹੋਵੇ ਨਾ ਉੱਥੇ ਪਰ ਸ਼ਬਦ ਹੈ, ਪਰ ਕਹੀਏ ਵਿਸ਼ੇਸ਼ ਕਰਕੇ ਮਹਾਂਪੁਰਖ ਵਾਰ ਵਾਰ ਅਰਥ ਸੁਣਾਉਂਦੇ। ਵਿਸ਼ੇਸ਼ ਕਰਕੇ ਚਾਨਣਾ ਪ੍ਰਗਾਸ਼ ਦਾ, ਵਿਸ਼ੇਸ਼ ਕਰਕੇ ਚਾਨਣਾ, ਸੂਰਜ ਦਾ ਚਾਨਣਾ ਵਿਸ਼ੇਸ਼ ਨਹੀਂ ਹੈ। ਵਿਸ਼ੇਸ਼ ਚਾਨਣਾ ਹਿਰਦੇ ਦੇ ਵਿੱਚ ਗਿਆਨ ਦਾ ਹੈ, ਇਸ ਕਰਕੇ ਪ੍ਰਗਾਸ਼। ਨਾਮ ਜਪਣ ਤੋਂ ਬਾਅਦ ਕਹਿੰਦੇ ਕੀ ਹੋਏਗਾ? ਪ੍ਰਗਾਸ਼। ਵਿਸ਼ੇਸ਼ ਕਰਕੇ ਚਾਨਣਾ, ਤੇਰੇ ਸਰੂਪ ਦੀ ਲਗਤਾ ਹੋ ਜਾਏਗੀ।
ਰਹਾਈ
ਦੇ ਕੇ ਪ੍ਰਮਾਣ ਕਰਦੇ ਹਨ,
ਇਹੋ ਹਰ ਰੰਗ ਗੂੜਾ ਧਨ ਪਿਰ ਹੋਏ।
ਤੇ ਇਹਦੇ ਵਿੱਚ ਇੱਕੋ ਹੀ ਤੁਕ ਵਿੱਚ ਅਨਵੇ ਹੈ, ਦੂਸਰੀ ਤੁਕ ਦੇ ਪਾਠ ਦੀ ਲੋੜ ਨਹੀਂ, ਇਹਦੇ ਵਿੱਚ ਹੀ ਅਨਵੇ ਹੈ। ਇਹ ਸਤਿਗੁਰੂ ਮਹਾਰਾਜ ਪ੍ਰਮਾਣ ਕਰਦੇ ਹਨ, ਕਹਿੰਦੇ ਪਿਰ ਨਾਮ ਪਤੀ ਦਾ ਹੈ। ਇਹ ਜਿਹੜਾ ਧਨ ਨਾਮ ਇਸਤਰੀ ਦਾ ਹੈ, ਜੀਵ ਰੂਪ ਇਸਤਰੀ ਤੇ ਪਰਮੇਸ਼ਰ ਰੂਪ ਪਤੀ ਦੇ, ਹਰੀ ਪਰਮੇਸ਼ਰ ਦਾ ਨਾਮ ਹੈ, ਹਰੀ ਰੂਪ ਤੇਰ ਪਤੀ, ਪਰਮਾਤਮਾ ਰੂਪ ਪਤੀ, ਇਹ ਉਹਦਾ ਜਿਹੜਾ ਨਾਮ ਦਾ ਗੂੜਾ ਜਿਹਾ ਰੰਗ ਚੜ ਜਾਏ ਨਾ, ਲਾਲ ਰੰਗ ਜਿਸ ਕੋ ਲੱਗਾ ਜਿਸ ਕੀ ਵੱਡ ਭਾਗਾ। ਕਈ ਵਾਰੀ ਅਸੀਂ ਬੜੀ ਗਲਤ ਇਸਤੇਮਾਲ ਕਰਦੇ ਹਾਂ, ਅਸਾਂ ਉਹ ਲਾਲ ਦੇ ਕੱਪੜੇ ਪਾਏ ਹੋਏ, ਮੈਂ ਕਿਹਾ ਭਾਈ ਇਹ ਲਾਲ ਕੱਪੜੇ ਕਿਉਂ ਪਾਏ ਆ, ਇਹ ਤਾਂ ਵਿਵਰਜਿਤ। ਕਹਿੰਦੇ ਬਾਬਾ ਜੀ ਕੌਣ ਕਹਿੰਦਾ ਵਿਵਰਜਿਤ, ਇਹ ਤਾਂ ਲਿਖੇ ਹੋਏ ਗੁਰਬਾਣੀ ਵਿੱਚ, ਲਾਲ ਰੰਗ ਜਿਸਕੋ ਲੱਗਾ ਜਿਸਕੇ ਹੋਏ ਵੱਡੇ ਭਾਗਾਂ ਵਾਲੇ ਜਿਹੜੇ ਲਾਲ ਕੱਪੜੇ ਪਾਉਣ ਤੁਹਾਡਾ ਭਲਾ ਹੋ ਜਾਏ ਵੀ ਅਰਥ ਇੱਧਰ ਨੂੰ ਜਾਇਆ ਕਰਨਗੇ ਹੁਣ ਉੱਥੇ ਲਾਲ ਦਾ ਅਰਥ ਤਾਂ ਪਿਆਰਾ ਹੈ ਪ੍ਰੇਮ ਦਾ ਰੰਗ ਪ੍ਰੇਮ ਤੋਂ ਬਿਨਾਂ ਨਾਮ ਦਾ ਰੰਗ ਕਦੀ ਨਹੀਂ ਚੜੇਗਾ ਪ੍ਰੇਮ ਦਾ ਰੰਗ ਕਿਹਨਾਂ ਨੂੰ ਲੱਗਾ ਲਾਲ ਰੰਗ ਜਿਸਕੋ ਲੱਗਾ ਜਿਸਕੇ ਵੱਡ ਭਾਗਾ ਮਹਿਲਾ ਕਦੇ ਨਾ ਹੋ ਗਈ ਨਾ ਲੱਗੇ ਦਾਗਾ ਇਹ ਤਾਂ ਉਹ ਰੰਗ ਹੈ ਸੋ ਇਸ ਕਰਕੇ ਇਹ ਹਰ ਰੰਗ ਗੂੜਾ ਹੋ ਜਾਂਦਾ ਹੈ ਇੰਨਾ ਗੂੜਾ ਹੈ ਜਿਵੇਂ ਦੋ ਪ੍ਰਕਾਰ ਦੇ ਰੰਗ ਹਨ ਬਨਸਪਤੀ ਦੇ ਇੱਕ ਕਸੁੰਬਾ ਰੰਗ ਹੈ ਜਿਹੜਾ ਬਹੁਤ ਕੱਚਾ ਹੈ ਕਸੁੰਬੀ ਇੱਕ ਬੂਟੀ ਹੋਈ ਹੈ ਉਹਦੇ ਵਿੱਚੋਂ ਨਿਕਲਿਆ ਰੰਗ ਜਿਹੜਾ ਹੈ ਕੱਪੜੇ ਨੂੰ ਦੇ ਦਿਓ ਤੇ ਇੱਕ ਰੰਗਣ ਤੋਂ ਦੇਖੂਗਾ ਵੀ ਬਹੁਤ ਗੂੜਾ ਰੰਗ ਹੈ ਧੁੱਪੇ ਰੱਖ ਦਿਓ ਧੁੱਪੀ ਉਡਾ ਦਿੰਦੀ ਹੈ ਉਸ ਰੰਗ ਨੂੰ ਡਬਕ ਡਬਾ ਜਿਹਾ ਵਜੂਗਾ ਪਾਣੀ ਦਾ ਛਿੱਟਾ ਮਾਰ ਦਿਓ ਜਦੇ ਲੈ ਜਾਊਗਾ ਕੱਚਾ ਰੰਗ ਕਸੁੰਬ ਕਾ ਥੋੜੜਿਆਂ ਦਿਨ ਚਾਰ ਜੀਓ ਕਸੁੰਬਾ ਰੰਗ ਬਹੁਤ ਕੱਚਾ ਇਹਦੇ ਮੁਕਾਬਲੇ ਚ ਮਜੀਠ ਦਾ ਰੰਗ ਬਹੁਤ ਪੱਕਾ ਇੱਕ ਬੇਲ ਹੈ ਇਹਨੂੰ ਡੋਡੀਆਂ ਲੱਗਦੀਆਂ ਉਹਦੀ ਡੋਡੀ ਦੇ ਵਿੱਚੋਂ ਇੱਕ ਰੰਗ ਨਿਕਲਦਾ ਬਹੁਤ ਪੱਕਾ ਰੰਗ ਹੁੰਦਾ ਹੈ ਇੱਕ ਵਾਰੀ ਕੱਪੜੇ ਨੂੰ ਚੜ ਜਾ ਪਾੜ ਜਾਊ ਕੱਪੜਾ ਪਰ ਰੰਗ ਨਹੀਂ ਰਹਿੰਦਾ ਕਾਇਆ ਰੰਗਣ ਜੇਤੀਆ ਪਿਆਰੇ ਪਾਈਆ ਨੌ ਮਜੀਠ ਰੰਗਣ ਵਾਲਾ ਜੇ ਰੰਗ ਸਾਹਿਬ ਐ ਤਾਂ ਰੰਗ ਨਾ ਦੀ ਇਹ ਭਗਤੀ ਦਾ ਰੰਗ ਜਿਹੜਾ ਕਹਿੰਦੇ ਮਜੀਠੀ ਰੰਗ ਹੈ ਵਿਸ਼ਿਆਂ ਦਾ ਰੰਗ ਕੁਸੁੰਬਾ ਰੰਗ ਹੈ ਇਸ ਕਰਕੇ ਇਹ ਰੰਗ ਗੂੜਾ ਹੋ ਜਾਂਦਾ ਹੈ
ਸਾਂਤ ਸਿਗਾਰ ਰਾਵੇ ਪ੍ਰਭ ਸੋਏ
ਤੇ ਫਿਰ ਜਿਹਨਾਂ ਦਾ ਸਾਧਸੰਗ ਜੀ ਪਰਮੇਸ਼ਰ ਵਾਹਿਗੁਰੂ ਅੰਤਰਜਾਮੀ ਦਾ ਸਿਮਰਨ ਕਰਨ ਵਾਲੇ ਨੇ ਤੇ ਉਹਨਾਂ ਨੂੰ ਸਾਂਤ ਸਿਗਾਰ ਜਿਹਨਾਂ ਨੇ ਜਗਿਆਸੂ ਰੂਪ ਇਸਤਰੀਆਂ ਨੇ ਸ਼ਾਂਤੀ ਦਾ ਹੀ ਸ਼ਿੰਗਾਰ ਕੀਤਾ ਹੈ ਤੇ ਉਹ ਪਤੀ ਪਰਮਾਤਮਾ ਦੇ ਆਨੰਦ ਨੂੰ ਮਾਣਦੀਆਂ ਨੇ ਭੋਗਦੀਆਂ ਨੇ ਪ੍ਰਭੂ ਦੇ ਰੰਗ ਨੂੰ ਸ਼ਾਂਤੀ ਸੁਭਾਅ ਜਿਹਨੇ ਰੱਖਿਆ ਜਿਹੜੀ ਬੀਬੀ ਦਾ ਸੁਭਾਅ ਸ਼ਾਂਤ ਹੈ ਨਾ ਉਹਨੂੰ ਲਟਰਮ ਪਟਰਮ ਕਰਨ ਦੀ ਲੋੜ ਨਹੀਂ ਹੈ ਇਹ ਸਿੱਖ ਸ਼ਿੰਗਾਰ ਦੇ ਵਿੱਚ ਸ਼ਿੰਗਾਰ ਹੈ ਸਭ ਤੋਂ ਕੀਮਤੀ ਸ਼ਾਂਤੀ ਰੱਖਣੀ ਪਤੀ ਨਾਲ ਲੜਨਾ ਨਾ ਸੱਸ ਸਹੁਰੇ ਨਾਲ ਨਾ ਲੜਨਾ ਮੈਤਰੀ ਭਾਵ ਰੱਖਣਾ ਸ਼ਾਂਤ ਸੁਭਾਅ ਰੱਖਣਾ ਇੱਕ ਗੁਣ ਹੈ ਮਹਾਰਾਜ ਸਾਹਿਬ ਨੇ ਪੂਰਾ ਆਸਾ ਰਾਗ ਵਿੱਚ ਇੱਕ ਸ਼ਬਦ ਉਚਾਰਨ ਕੀਤਾ ਤੇ ਉਹਦੇ ਚ ਸਾਰਾ ਕੁਛ ਇਹ ਲਿਖਿਆ ਹੋਇਆ ਮਨ ਮੋਤੀ ਜੇ ਗਹਿਣਾ ਹੋਵੇ ਪੌਣ ਹੋਵੇ ਸੂ ਧਾਰੀ ਖਿਮਾ ਸ਼ਿੰਗਾਰ ਕਾਮਣ ਤਨ ਪੈ ਰਹੇ ਹੋਵੇ ਲਾਲ ਪਿਆਰੇ ਲਾਲ ਬਹੁ ਗੁਣ ਕਾਮਣ ਮੋਹੀ ਤੇਰੇ ਗੁਣ ਹੋਏ ਨਾ ਅਵਰੀ ਰਹਾਉ ਹਰ ਹਰ ਹਾਰ ਕੰਠ ਲੈ ਪੈ ਰਹੇ ਦਮੋਦਰ ਦੰਤ ਲੈ ਕਰ ਕਰ ਕਰਦਾ ਕੰਗਨ ਬਹਿ ਰਿਹਾ ਇਹਦੇ ਵਿੱਚ ਚਿੱਤ ਧਰੇ ਤੇ ਇਹ ਗਹਿਣੇ ਹਨ ਮਲ ਸੂਦਨ ਕਰ ਮੁਦਰੀ ਪੈ ਰਿਹਾ ਪਰਮੇਸ਼ਰ ਪੱਟ ਲੈ ਧੀਰਜ ਧੜੀ ਬੰਧਾਵੈ ਕਾਮਣ ਸ੍ਰੀ ਰੰਗ ਸੁਰਮਨ ਦੇ ਮਨ ਦੀਪ ਇਹਦੇ ਵਿੱਚ ਗਿਆਨ ਦੀ ਜੋਤ ਸੀ ਹੈ ਮਨ ਮੰਦਰ ਜੀ ਦੀਪ ਜਾਲੇ ਕਾਇਆ ਸੇਜ ਕਰੇ ਗਿਆਨ ਰਹੋ ਜਾਂ ਸੇਜੇ ਆਵੇ ਤਾਂ ਨਾਨਕ ਭੋਗ ਕਰੇ ਇਸ ਵਾਸਤੇ ਸ਼ਾਂਤੀ ਇੱਕ ਬੜਾ ਸੁੰਦਰ ਗਹਿਣਾ ਹੈ ਉਹ ਗਹਿਣੇ ਤਾਂ ਪੌਣੇ ਵਿਸਰ ਗਏ ਨੇ ਤੇ ਦੂਸਰੇ ਲਟਣ ਪਟਣ ਬਹੁਤ ਚੱਲ ਪਿਆ ਭਾਈ ਜਿਹੜੇ ਗਹਿਣੇ ਗੁਰੂ ਅਰਜਨ ਸਾਹਿਬ ਨੇ ਬਣਾ ਕੇ ਦਿੱਤੇ ਸੀ ਉਹਨਾਂ ਦੇ ਲਈ ਸੁਨਿਆਰੇ ਦੇ ਜਾਣ ਦੀ ਲੋੜ ਨਹੀਂ ਇੱਥੋਂ ਮਿਲਦੇ ਨੇ ਉਹ ਗੁਰੂ ਨਾਨਕ ਦੇ ਘਰ ਤੋਂ ਇਹ ਸਤਿਗੁਰੂ ਮਹਾਰਾਜ ਸਾਹਿਬ ਕਿਰਪਾ ਕਰਨ ਤੇ ਅੱਗੇ ਫਰਮਾਨ ਕਰਦੇ ਹਨ ਜੀ ਸੁਣੋ
ਹਉ ਮੈਂ ਵਿੱਚ ਪ੍ਰਭ ਕੋਈ ਨਾ ਪਾਏ
ਮਹਾਰਾਜ ਕਹਿੰਦੇ ਦੇਖੋ ਭਾਈ ਇਹ ਪੂਰੀ ਅਜਮਾਇਸ਼ ਵਿੱਚ ਆ ਚੁੱਕੀ ਆ ਗੱਲ ਜਿਹਦੇ ਅੰਦਰ ਹਉਮੈ ਟਿਕੀ ਆ ਰੱਬ ਕਦੀ ਨੀ ਪ੍ਰਾਪਤ ਕਰ ਸਕੂਗਾ ਹਉਮੈ ਹੀ ਇੱਕ ਰੁਕਾਵਟ ਹੈ ਨਾਮ ਦੇ ਜਪਣ ਵਿੱਚ ਵੀ ਇਹੀ ਹਉਮੈ ਰਾਵੇ ਨਾਲ ਵਿਰੋਧ ਹੈ ਇਹ ਕੱਢੇ ਤੋਂ ਬਾਅਦ ਰੱਬ ਮਿਲੇਗਾ ਹਉਮੈ ਵਿੱਚ ਪ੍ਰਭ ਕੋਈ ਨਾ ਪਾਏ ਅੱਜ ਤੱਕ ਕਿਸੇ ਨੇ ਵੀ ਪ੍ਰਭੂ ਨੂੰ ਪਾਇਆ ਨਹੀਂ ਹੈ ਇਹ ਹਉਮੈ ਵੱਡੀ ਰੁਕਾਵਟ ਹੈ
ਮੂਲ ਭੁੱਲਾ ਜਨਮ ਗਵਾਏ
ਉਹ ਤਾਂ ਭਾਈ ਮੂਲੋਂ ਭੁੱਲਾ ਮੂਲ ਦੇ ਦੋ ਅਰਥ ਮੁੱਢੋਂ ਹੀ ਭੁੱਲ ਗਿਆ ਦੂਸਰਾ ਮੂਲ ਕੀ ਹੈ ਪਰਮਾਤਮਾ ਸਾਰਿਆਂ ਦਾ ਮੁੱਢਾ ਉਹਨੂੰ ਭੁੱਲਿਆ ਹੋਇਆ ਜਨਮ ਬੇਅਰਥੀ ਗਵਾ ਲਿਆ ਹੈ
ਗੌਰ ਤੇ ਸ਼ਾਂਤ ਸਹਿਜ ਸੁਖ ਬਾਣੀ
ਗੁਰੂ ਦੇ ਉਪਦੇਸ਼ ਧਾਰਨ ਕਰਕੇ ਸਾਧ ਸੰਗਤ ਜੀ ਸ਼ਾਂਤੀ ਪ੍ਰਾਪਤ ਹੁੰਦੀ ਹੈ ਸਹਿਜ ਸੁਖ ਦੇਣ ਵਾਲੀ ਜਿਹੜੀ ਗਿਆਨ ਦਾ ਸੁਖ ਦੇਣ ਵਾਲੀ ਬਾਣੀ ਹੈ।
ਸੇਵਾ ਸਾਚੇ ਨਾਮ ਸਮਾਣੇ,
ਸੱਚੀ ਸੇਵਾ ਕਰਕੇ, ਨਿਸ਼ਕਾਮ ਸੇਵਾ ਹੀ ਸੱਚੀ ਹੈ ਤੇ ਪਰਮੇਸ਼ਰ ਨਾਮੀ ਹੈ, ਉਹਦੇ ਵਿੱਚ ਸਮਾ ਜਾਈਦਾ।
ਸਾਬਦ ਮਿਲੈ ਪ੍ਰੀਤਮ ਸਦਾ ਧਿਆਏ,
ਜਿਹੜੇ ਭਾਈ ਸ਼ਬਦ ਕੀ ਹੈ ਉਪਦੇਸ਼ ਦੇ ਵਿੱਚ ਮਿਲੇ ਨੇ ਵਾਹਿਗੁਰੂ ਦੇ ਉਪਦੇਸ਼ ਵਿੱਚ, ਉਹ ਪ੍ਰੀਤਮ ਕਹਿੰਦੇ ਨੇ। ਪ੍ਰੇਮ ਪ੍ਰੀਤ ਦਾ ਅਸਪਦ ਰੂਪ ਜਿਹੜਾ ਹੋਵੇ ਉਹਨੂੰ ਪ੍ਰੀਤਮ ਕਹੀਦਾ। ਉਹਦੇ ਪ੍ਰੀਤਮ ਦੇ ਸਦਾ ਹੀ ਧਿਆਉਂਦਿਆਂ ਹੋਇਆਂ ਸ਼ਬਦ ਦੁਆਰਾ ਵਾਹਿਗੁਰੂ ਦੇ ਵਿੱਚ ਅਭੇਦ ਹੋ ਜਾਂਦੇ ਹਨ।
ਸਾਚ ਨਾਮ ਵਡਿਆਈ ਪਾਏ,
ਵਾਹਿਗੁਰੂ ਦਾ ਸੱਚਾ ਨਾਮ ਜਪ ਕੇ ਉਹਨਾਂ ਨੂੰ ਵਡਿਆਈ ਸ਼ੋਭਾ ਮਿਲਦੀ ਹੈ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਇਉਂ ਵਡਿਆਈ ਹੁੰਦੀ ਹੈ।
ਆਪੇ ਕਰਤਾ ਜੁਗ ਜੁਗ ਸੋਏ,
ਜੁਗਾਂ ਜੁਗੰਤਰਾਂ ਦੇ ਵਿੱਚ ਉਹੀ ਪਰਮੇਸ਼ਵਰ ਹੀ ਸ੍ਰਿਸ਼ਟੀ ਦੇ ਰਚਣ ਵਾਲਾ ਜਿਹੜਾ ਹੈ, ਜੁਗਾਂ ਜੁਗੰਤਰਾਂ ਵਿੱਚ ਇੱਕ ਰਸ ਰਹਿਣ ਵਾਲਾ ਵਾਹਿਗੁਰੂ ਹੈ।
ਨਾਦਰ ਕਰੇ ਮੇਲਾਵਾ ਹੋਏ,
ਜੇ ਉਹਦੀ ਨਦਰ ਹੋ ਜਾਏ, ਨਾਨਕ ਨਦਰੀ ਨਦਰ ਨਿਹਾਲ, ਉਹਦੀ ਨਦਰ ਹੋ ਜਾਏ ਤਾਂ ਫਿਰ ਮਿਲਾਵਾ ਕਹੀਏ ਮਿਲਾਪ ਹੁੰਦਾ, ਉਹ ਵੀ ਉਹਦੀ ਵਾਹਿਗੁਰੂ ਦੀ ਕਿਰਪਾ ਨਾਲ ਹੀ ਮਿਲਾਪ ਹੁੰਦਾ। ਸਾਧ ਸਿੰਘ ਜੀ ਜਿਹਦੇ ਉੱਤੇ ਕਿਰਪਾ ਕਰ ਦੇਵੇ ਉਹ ਮਿਲਦਾ ਵਾਹਿਗੁਰੂ। ਇਸ ਲਈ ਅਰਦਾਸਾਂ ਹੀ ਕਰਨੀਆਂ ਬਣਦੀਆਂ ਨੇ, ਕੋਈ ਚਾਰਾ ਨਹੀਂ ਹੈ। ਜਿਸ ਠਾਕਰ ਸਿਉ ਨਾ ਹੀ ਚਾਰਾ ਤਾਂ ਕੋ ਕੀਜੈ, ਸਦ ਨਮਸਕਾਰ, ਨਮਸਕਾਰਾਂ ਹੀ ਕਰਨੀਆਂ ਬਣਦੀਆਂ ਨੇ।
ਗੁਰਬਾਣੀ ਤੇ ਹਰ ਮਨ ਵਸਾਏ,
ਉਹਨਾਂ ਲੋਕਾਂ ਨੂੰ ਧਿਆਨ ਨਾਲ ਇਹ ਤੁਕ ਪੜ੍ਹਨੀ ਤੇ ਵਿਚਾਰਨੀ ਚਾਹੀਦੀ ਹੈ। ਜਿਹੜੇ ਲੋਕ ਕਹਿੰਦੇ ਨੇ ਜੀ ਇਹ ਤੋਤਾ ਰਟਣ ਹੈ ਨਾਮ ਦੀ ਗੱਲ, ਜਿਹੜੇ ਕਹਿੰਦੇ ਨੇ ਬਾਣੀ ਪੜ੍ਹਨ ਦੀ ਲੋੜ ਨਹੀਂ, ਤੇ ਉਹਨਾਂ ਲੋਕਾਂ ਨੂੰ ਕੁਛ ਲੋਕ ਉਹ ਵੀ ਪੈਦਾ ਹੋ ਗਏ ਜਿਹੜੇ ਕਹਿੰਦੇ ਜੀ ਨਾਮ ਜਪੋ ਬਾਣੀ ਪੜ੍ਹਨ ਦੀ ਲੋੜ ਨਹੀਂ, ਤੇ ਆ ਉਹਨਾਂ ਵਾਸਤੇ ਤੁਕ ਵਿਸ਼ੇਸ਼ ਕਰਕੇ ਸਮਝਣੀ ਚਾਹੀਏ। ਗੁਰਬਾਣੀ ਤੇ ਹਰ ਮਨ ਵਸਾਏ, ਜੇ ਨਾਮ ਨੂੰ ਮਨ ਵਿੱਚ ਵਸਾਉਣਾ ਚਾਹੁੰਦੇ ਹੋ ਤਾਂ ਗੁਰਬਾਣੀ ਦਾ ਆਸਰਾ ਲਓ। ਇਹ ਸਪਸ਼ਟ ਕਰ ਦਿੱਤਾ ਮਹਾਰਾਜ, ਗੁਰਬਾਣੀ ਦੁਆਰਾ ਹੀ ਨਾਮ ਹਿਰਦੇ ਵਿੱਚ ਵਸੇਗਾ, ਨਹੀਂ ਵਸੇਗਾ ਨਹੀਂ। ਗੁਰਬਾਣੀ ਦੇ ਪ੍ਰਤਾਪ ਕਰਕੇ, ਗੁਰਬਾਣੀ ਦੇ ਚਿੰਤਨ ਕਰਕੇ, ਗੁਰਬਾਣੀ ਤੇ ਹਰ ਮਨ ਵਸਾਏ, ਮਨ ਵਿੱਚ ਵਸਦਾ ਹੈ।
ਨਾਨਕ ਸਾਜ ਰਤੇ ਪ੍ਰਭ ਆਪ ਮਿਲਾਏ,
ਇਹ ਅਖੀਰਲੀ ਤੁਕ ਹੈ। ਮਹਾਰਾਜ ਸਾਹਿਬ ਜੀ ਫਰਮਾਨ ਕਰਦੇ, ਨਾਨਕ ਸਾਜ ਰਤੇ ਪ੍ਰਭ ਆਪ ਮਿਲਾਏ, ਜਿਹੜੇ ਸੱਚੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੇ ਵਿੱਚ ਤਦਾਕਾਰ ਹੋ ਗਏ, ਭਿੱਜ ਗਏ, ਨਾਮ ਦਾ ਰੰਗ ਚੜ੍ਹ ਗਿਆ ਹੈ, ਪ੍ਰਭੂ ਨੇ ਆਪਣੇ ਵਿੱਚ ਮੇਲ ਲਏ ਨੇ, ਉਹ ਆਪ ਮਿਲਾਏ ਤੇ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਸਰੂਪ ਦੇ ਵਿੱਚ ਅਭੇਦ ਕਰ ਲਏ ਹਨ, ਪਰਮਾਤਮਾ ਦਾ ਰੂਪ ਹੀ ਬਣ ਗਏ ਹਨ। ਸੋ ਇਸ ਪ੍ਰਕਾਰ ਸਤਿਸੰਗ ਜੀ ਲੜੀਵਾਰ ਕਥਾ ਦੇ ਵਿੱਚ ਆਏ ਹੋਏ ਪਾਵਨ ਅੰਮ੍ਰਿਤ ਬਚਨ ਦੀ ਵਿਚਾਰ ਸਰਵਣ ਕੀਤੀ ਹੈ। ਕੱਲ ਨੂੰ ਸਾਧ ਸਿੰਘ ਜੀ ਜੋ ਸ਼ਬਦ ਹੈ, ਜਗ ਮੈਲਾ ਮੈਲੋ ਹੋਏ ਜਾਏ, ਆਵੇ ਜਾਏ ਦੂਜੇ ਲੋਭਾਏ, ਇਹ ਸ਼ਬਦ ਦੀ ਵਿਚਾਰ ਸਤਿਗੁਰੂ ਕੱਲ ਨੂੰ ਕਿਰਪਾ ਕਰਨਗੇ। ਆਓ ਫੁੱਲਾਂ ਚੁੱਕਾਂ ਦੀ ਕਿਮਾ ਕਰਦੇ ਹੋਏ ਇੱਥੇ ਸਮਾਪਤੀ ਹੈ। ਬੋਲੇ ਜੀ ਤੁਕ ਸਿੱਧੇ,
ਗੁਰਬਾਣੀ ਤੇ ਹਰ ਮਨ ਵਸਾਏ, ਨਾਨਕ ਸਾਜ ਰਤੇ ਪ੍ਰਭ ਆਪ ਮਿਲਾਏ।
ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਸ, ਹੇ ਸਮਰੱਥ ਅਗਮ ਪੂਰਨ ਮੋਹੇ ਮਯਾਤਾਰ, ਅੰਧਕੂਪ ਮਹਾਪਿਆਨ ਨਾਨਕ ਪਾਰ ਉਤਾਰ, ਆਈ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਗੋਦਰ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੁਰੇ ਪਾਰ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰ ਨਿਹਾਲ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ।